ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ, ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ, ਕਹਾਂ ਬੁੱਤ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਚੌਪਈ ਲੋਤਨ ਉੱਪਰ ਲੋਤ ਹੋਏ ਪਈ, ਹੁਣ ਤਨ ਗਿਰਕੈ ਬਚ ਰਹੇ ਕਈ, ਉਨਕੈ ਚੀਜ ਜੋ ਟੋਲਨ ਵਾਰ, ਕਿਤਨੇ ਵੈ ਫਿਰ ਦੀਨੇ ਮਾਰ, ਲੋਥਨ ਉੱਪਰ ਲੋਥ ਹੋਏ ਪਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਤਸਲ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਵਾਲੀਏ ਦੋ ਜਹਾਨ, ਸਾਹਿਬ ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੋਗਾ ਅਟਲ, ਬਾਣੀ ਕੇ ਬੋਹਿਥ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਪਿਆਰੇ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਕਿਰਤਾਰਥ ਹੋ ਰਹੇ ਹੋ। ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕਿਰਪਾ ਕੀਤੀ ਹੈ, ਸੰਧਿਆ ਦੇ ਸਮੇਂ ਦੇ ਸੁੰਦਰ ਦੀਵਾਨ ਸਜਾਏ ਗਏ, ਆਪ ਸੰਗਤਾਂ ਨੇ ਗੁਰੂ ਕੀ ਤੁਰਕੀ ਬਾਣੀ ਸਰਵਣ ਕਰਕੇ ਲਾਹਾ ਲਿਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਜੋ ਲੜੀਵਾਰ ਰੂਪ ਵਿੱਚ ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਚੱਲ ਰਹੀ ਹੈ ਉਹ ਆਪ ਸਰਵਣ ਕਰ ਰਹੇ ਹੋ, ਕਿ ਜੋ ਘੱਲੂਘਾਰਾ ਹੋਇਆ ਆ ਮਲੇਰਕੋਟਲੇ ਦੇ ਕੋਲ, ਉਹਦੀ ਕਥਾ ਜਿਹੜੀ ਅੱਜ ਕੋਈ 4-5 ਦਿਨਾਂ ਤੋਂ ਪ੍ਰਸੰਗ ਚੱਲ ਰਿਹਾ ਹੈ, ਜਿਨ੍ਹਾਂ ਦੇ ਵਿੱਚ ਸਾਰੇ ਮਿਸਲਾਂ ਦੇ ਸਰਦਾਰ ਬੜੇ ਅੱਗੇ ਹੋ ਕੇ ਨਿਗਰਾਨੀ ਕਰ ਰਹੇ ਹੈ। ਜਿਹੜੀ ਵਹੀਰ ਸਿੰਘਾਂ ਦੇ ਪਰਿਵਾਰ ਹੈ, ਬੱਚੇ ਮਾਈਆਂ ਬਿਰਧ, ਉਹਨਾਂ ਦੀ ਰੱਖਿਆ ਵਾਸਤੇ ਸਿੰਘ ਆਪਣੇ ਸਰੀਰ ਡਾਹ ਰਹੇ ਹਨ। ਜੋ ਸਾਰੇ ਸਿੰਘਾਂ ਦੇ ਜਥੇਦਾਰ ਹਨ, ਸਿੰਘ ਸਾਹਿਬ ਭਾਈ ਸਾਹਿਬ ਭਾਈ ਜੱਸਾ ਸਿੰਘ ਆਹਲੂਵਾਲੀਆ, ਉਹ ਵੀ ਅੱਗੇ ਹੋ ਕੇ ਬੜੀ ਜੰਗ ਕਰ ਰਹੇ ਹੈ, ਜਿਹਦੇ ਕਰਕੇ ਉਹਨਾਂ ਦੇ ਸਰੀਰ ਦੇ ਉੱਪਰ 22 ਫੱਟ ਲੱਗੇ ਹੈ। 22 ਫੱਟ ਲੱਗ ਜਾਣੇ ਮਤਲਬ ਸਾਰੇ ਸਰੀਰ 'ਚੋਂ ਜਿਹੜਾ ਖੂਨ ਵਗ ਰਿਹਾ ਹੈ, ਬਾਣਾ ਸਾਰਾ ਲਾਲੋ ਲਾਲ ਲਹੂ ਨਾਲ ਗੜੁੱਚ ਹੋਇਆ ਪਿਆ ਹੈ। ਜਦੋਂ ਦੂਜੇ ਸਰਦਾਰਾਂ ਨੇ ਵੇਖਿਆ, ਸਿੰਘਾਂ ਨੇ ਵੇਖਿਆ, ਬੜਾ ਮਨ 'ਚ ਰੋਹ ਆਇਆ ਹੈ। ਫਿਰ ਤਾਂ ਜੋ ਕੋਈ ਨਿੱਕਾ ਵੱਡਾ ਸਭ ਜਥੇ ਸਭ ਸਿੰਘ ਆਪਣੇ ਆਪਣੇ ਹੱਥਾਂ ਵਿੱਚ ਹਥਿਆਰ ਲੈ ਕੇ ਖੜ ਗਏ ਕਿ ਜਿੰਨਾ ਚਿਰ ਦੋ ਦੋ ਤਿੰਨ ਤਿੰਨ ਪਠਾਣਾਂ ਦੇ ਸਿਰ ਨਹੀਂ ਵੱਢ ਲੈਂਦੇ ਗਾਂ ਨਹੀਂ ਹੋਣਾ ਹੈ। ਭਾਈ ਜੱਸਾ ਸਿੰਘ ਬੜੇ ਚੜ੍ਹਦੀ ਕਲਾ ਵਾਲੇ ਸਨ, ਜਿਨ੍ਹਾਂ ਦੇ ਪੰਥ ਦੇ ਮਹਾਨ ਹਸਤੀਆਂ ਮਹਾਤਮ ਜਨਾਂ ਦੇ ਜਿਹੜੇ ਆਸ਼ੀਰਵਾਦ ਮਿਲੇ ਹੋਏ ਸਨ। ਭਾਈ ਜੱਸਾ ਸਿੰਘ ਦੀ ਆਪ ਜੀ ਨੇ ਕਥਾ ਸਰਵਣ ਕੀਤੀ ਪਿੱਛੇ ਜੋ ਲੰਘੀ ਹੈ, ਜਦੋਂ ਬਚਪਨ ਵਿੱਚ ਸੀ, 5 ਸਾਲ ਦੀ ਇਹਨਾਂ ਦੀ ਉਮਰ ਸੀ। ਇਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਚੜ੍ਹਾਈ ਕਰ ਗਏ, ਇਹਨਾਂ ਦੀ ਮਾਤਾ ਜੀ ਆਪਣੇ ਭਰਾ ਬਾਗ ਸਿੰਘ ਹੱਲੋਵਾਲੀ ਨੂੰ ਕਹਿਣ ਲੱਗੇ ਕਿ ਭਰਾ ਜੀ, ਇਹਨਾਂ ਦੇ ਪਿਤਾ ਚੜ੍ਹਾਈ ਕਰਕੇ ਹੁਣ ਕਿਵੇਂ ਗੁਜ਼ਾਰਾ ਹੋਵੇ। ਉਹਨਾਂ ਨੇ, ਉਹ ਬੜੇ ਸਿੰਘ ਸਨ ਗੁਰੂ ਦੇ ਪਿਆਰੇ, ਉਹਨਾਂ ਨੇ ਭਾਈ ਜੱਸਾ ਸਿੰਘ ਜੀ ਨੂੰ ਨਾਲ ਲੈ ਕੇ, ਮਾਤਾ ਜੀ ਨੂੰ ਨਾਲ ਲੈ ਕੇ ਅਤੇ ਸਤਿਗੁਰੂ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਉਹਨਾਂ ਕੋਲ ਲੈ ਕੇ ਦਿੱਲੀ ਚਲੇ ਗਏ। ਭਾਈ ਜੱਸਾ ਸਿੰਘ 5 ਸਾਲ ਦੀ ਉਮਰ ਵਿੱਚ ਜਦੋਂ ਉੱਥੇ ਗਏ ਅਤੇ ਮਾਤਾ ਜੀ ਨੇ ਉਹਨਾਂ ਨੂੰ ਗੁਰਮੁਖੀ ਦੇ ਅੱਖਰ ਪੜ੍ਹਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਾਈ, ਹੋਰ ਗੁਰਬਾਣੀ ਦੇ ਜਿਹੜੇ ਭਾਈ ਗੁਰਦਾਸ ਦੀਆਂ ਵਾਰਾਂ ਆਦਿਕ ਜੋ ਸਿੱਖਿਆ ਗੁਰੂ ਘਰ ਦੀ ਉਹ ਸਿਖਾਈ। ਇਹਦੇ ਨਾਲ ਨਾਲ ਹੀ ਜੋ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਲੋਕ ਬੱਚੇ ਮਦਰੱਸੇ ਵਿੱਚ ਪੜ੍ਹਦੇ ਸੀ, ਮਦਰੱਸਾ ਕਹੀਦਾ ਸਕੂਲ ਕਹਿ ਲਓ ਜਾਂ ਪਾਠਸ਼ਾਲਾ ਕਹਿ ਲਓ, ਉਹਦੇ ਵਿੱਚ ਭਾਈ ਜੱਸਾ ਸਿੰਘ ਨੂੰ ਪੜ੍ਹਨੇ ਪਾਇਆ ਮਾਤਾ ਜੀ ਨੇ। ਆਪ ਬੱਚਿਆਂ ਵਾਂਗ ਪੁੱਤਰਾਂ ਵਾਂਗ ਪਾਲਿਆ ਸੀ, ਉੱਥੇ ਪਾਇਆ ਪੜ੍ਹਨੇ ਅਰਬੀ ਫਾਰਸੀ ਉਰਦੂ ਇਸੇ ਤਰ੍ਹਾਂ ਰਾਜਨੀਤੀ ਦੀ ਜਿਹੜੀ ਉਹ ਵਿੱਦਿਆ। ਭਾਈ ਜੱਸਾ ਸਿੰਘ ਜੀ ਨਿਪੁੰਨ ਹੋ ਗਏ 16-17 ਸਾਲਾਂ ਵਿੱਚ। ਹੁਣ ਦਿੱਲੀ ਵਿੱਚ ਚਲੇ ਗਏ ਸੀ ਛੋਟੇ ਹੁੰਦੇ, ਫਿਰ ਮਾਤਾ ਸਾਹਿਬ ਕੌਰ ਜੀ ਨੇ ਇਹਨਾਂ ਨੂੰ ਭੇਜਿਆ ਅੰਮ੍ਰਿਤਸਰ, ਜੋ ਪੰਥ ਦੇ ਮਹਾਨ ਜਥੇਦਾਰ ਤੀਸਰੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਸਨ, ਉਹਨਾਂ ਨੂੰ ਸੁਨੇਹਾ ਭੇਜਿਆ ਵੀ ਇਹ ਸਾਡਾ ਬੱਚਾ ਹੈ, ਬੱਚਾ ਕਰਕੇ ਇਹਨੂੰ ਪਾਲਿਆ, ਇਸ ਕਰਕੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਵੀ ਇਹਦੀ ਰੱਖਿਆ ਕਰਨੀ, ਇਹਨੂੰ ਸਾਂਭ ਸੰਭਾਲ ਕੇ ਰੱਖਣਾ। ਫਿਰ ਤਾਂ ਭਾਈ ਨਵਾਬ ਕਪੂਰ ਸਿੰਘ ਉਹਨਾਂ ਨੇ ਸ਼ਸਤਰ ਵਿੱਦਿਆ ਸਿਖਾਈ, ਚੰਗਾ ਹੀ ਉਹ ਤਗੜਾ ਕਰ ਦਿੱਤਾ। ਅਤੇ ਭਾਈ ਜੱਸਾ ਸਿੰਘ ਜੀ ਦੀ ਜਿਹੜੀ ਉਹ ਡਿਊਟੀ ਲਾਈ ਸੀ ਘੋੜਿਆਂ ਨੂੰ ਦਾਣਾ ਛਕਾਉਣ ਵਾਸਤੇ, ਘੋੜਿਆਂ ਦੇ ਇਸ ਤਰ੍ਹਾਂ ਦਾਣਾ ਛਕਣ ਵਾਸਤੇ ਬਾਟੇ ਭਰ ਭਰ ਦਿਆ ਕਰਨੇ ਸਿੰਘਾਂ ਨੂੰ। ਅਤੇ ਇਹ ਦਿੱਲੀ ਵਿੱਚ ਰਹਿਣੇ ਕਰਕੇ ਥੋੜ੍ਹਾ ਕਰਦੇ ਹੁੰਦੇ ਸੀ, ਬੋਲੀ 'ਚ ਫਰਕ ਸੀ ਕਿ ਹਮਕੋ ਤੁਮਕੋ, ਉਹ ਹਮਕੀ ਤੁਮਕੀ ਕਰਨ ਦੇ ਕਰਕੇ ਮਾਝੇ ਦੇ ਸਿੰਘ ਜਿਹੜੇ ਸਨ ਉਹਨਾਂ ਨਾਮ ਪਾ ਦਿੱਤਾ ਭਾਈ ਜੱਸਾ ਸਿੰਘ ਜੀ ਦਾ। ਇਹ ਛੋਟੇ ਸਨ, ਜਦੋਂ ਸਿੰਘ ਮਖੌਲ ਕਰਿਆ ਕਰਨ, ਕਿਸੇ ਵੇਲੇ ਉਹ ਜਿਹੜਾ ਹੈ ਮੁੱਠੀ ਛਾਪੀ ਵੀ ਕਰ ਦਿਆ ਕਰਨ ਵੀ ਸਾਡੇ ਘੋੜੇ ਨੂੰ ਦਾਣਾ ਨਹੀਂ ਤੂੰ ਜ਼ਿਆਦਾ ਦਿੱਤਾ ਹੈ। ਅਤੇ ਭਾਈ ਜੱਸਾ ਸਿੰਘ ਜੋ ਛੋਟੀ ਉਮਰ ਦੇ ਸੀ, ਇਸ ਤਰ੍ਹਾਂ ਇੱਕ ਦਿਨ ਰੋਂਦੇ ਰੋਂਦੇ ਭਾਈ ਨਵਾਬ ਕਪੂਰ ਸਿੰਘ ਕੋਲ ਚਲੇ ਗਏ, ਕਹਿਣ ਲੱਗੇ ਬਾਬਾ ਜੀ ਹਮਸੇ ਦਾਣਾ ਵੰਡ ਦਿੰਦਾ ਹੈ। ਉੱਧਰ ਦੀ ਬੋਲੀ ਦਿੱਲੀ ਦੇ ਹਿਸਾਬ ਨਾਲ ਬੋਲੀ ਕਿ ਸਾਡੇ ਕੋਲ ਘੋੜਿਆਂ ਨੂੰ ਦਾਣਾ ਨਹੀਂ ਵਰਤਾਇਆ ਜਾਂਦਾ। ਰੋਂਦੇ ਸੀ ਨਾਲੇ, ਭਾਈ ਨਵਾਬ ਕਪੂਰ ਸਿੰਘ ਜੀ ਹੱਸ ਕੇ ਕਹਿਣ ਲੱਗੇ ਵੀ ਜੱਸਾ ਸਿੰਘ ਗੱਲ ਕੀ ਵਿਚਲੀ, ਗੱਲ ਤਾਂ ਦੱਸ। ਕਹਿਣ ਲੱਗੇ ਨਹੀਂ ਬਾਬਾ ਜੀ, ਮੈਂ ਅੱਜ ਤੋਂ ਘੋੜਿਆਂ ਨੂੰ ਦਾਣਾ ਨਹੀਂ ਵਰਤਾ ਸਕਦਾ। ਕਹਿੰਦੇ ਮੈਨੂੰ ਮਖੌਲ ਕਰਦੇ, ਮੈਨੂੰ ਹਮਕੀ ਤੁਮਕੀ ਕਹਿੰਦੇ ਹੈ, ਨਾਲੇ ਕਿਤੇ ਮੈਨੂੰ ਘੁੱਟ ਵੀ ਦਿੰਦੇ ਹੈ। ਭਾਈ ਨਵਾਬ ਕਪੂਰ ਸਿੰਘ ਕਹਿਣ ਲੱਗੇ ਭਾਈ ਜੱਸਾ ਸਿੰਘ ਜੀ ਦੇ ਕੰਧਿਆਂ ਦੇ ਹੱਥ ਰੱਖ ਕੇ, ਪੁੱਤਰਾ ਅਸੀਂ ਇਹਨਾਂ ਦੇ ਘੋੜਿਆਂ ਦੀ ਲਿੱਤ ਸੁੱਟਦੇ ਸਾਂ ਅਤੇ ਸਾਨੂੰ ਇਹਨਾਂ ਨਵਾਬ ਬਣਾ ਦਿੱਤਾ ਹੈ, ਅਤੇ ਤੂੰ ਦੇ ਫਿਰ ਇਹਨਾਂ ਦੇ ਘੋੜਿਆਂ ਨੂੰ ਉਹ ਦਾਣਾ ਚਾਰਦਾ ਹੈ, ਤੈਨੂੰ ਇਹ ਪਾਤਸ਼ਾਹ ਬਣਾ ਦੇਣਗੇ, ਖਾਲਸੇ ਦੀ ਮਿਹਰ ਹੈ, ਸੇਵਾ ਕਰ ਤੂੰ ਤਗੜਾ ਅੱਗੇ। ਫਿਰ ਦੇ ਉਹ ਜਦੋਂ ਬਚਨ ਕੀਤਾ ਜਿਹੜੇ ਸਿੰਘਾਂ ਨੇ ਸੁਣਿਆ ਸੀ ਉਹ ਤਾਂ ਧੰਨ ਧੰਨ ਹੋ ਗਏ, ਕਿਉਂਕਿ ਭਾਈ ਨਵਾਬ ਕਪੂਰ ਸਿੰਘ ਤਾਂ ਇੱਕ ਇੱਕ ਬਚਨ 'ਤੇ ਬੜਾ ਭਰੋਸਾ ਕਰਦੇ ਸੀ ਵੀ ਗੁਰੂ ਦੇ ਜਿਹੜਾ ਗੁਰੂ ਦਾ ਵਾਸਾ ਇਹਨਾਂ ਦੀ ਰਸਨਾ ਦੇ। ਅਤੇ ਸਿੰਘਾਂ ਨੇ ਉਸ ਦਿਨ ਤੋਂ ਧਾਰ ਲਈ ਵੀ ਭਾਈ ਜੱਸਾ ਸਿੰਘ ਨੂੰ ਜਿੰਨਾ ਚਿਰ ਬਾਦਸ਼ਾਹ ਨਹੀਂ ਬਣਾ ਲੈਂਦੇ ਅਤੇ ਉਨ੍ਹਾਂ ਚਿਰ ਚੈਨ ਨਾਲ ਨਹੀਂ ਬਹਿਣਾ। ਫਿਰ ਭਾਈ ਜੱਸਾ ਸਿੰਘ ਦੇ ਸਾਥੀ ਭਾਈ ਬਘੇਲ ਸਿੰਘ ਜੋ ਕਰੋੜ ਸਿੰਘਿਆਂ ਦੀ ਮਿਸਲ ਵਾਲੇ ਹੋਏ ਹੈ, ਭਾਈ ਜੱਸਾ ਸਿੰਘ ਨੂੰ ਵੇਖੋ ਪਾਤਸ਼ਾਹ ਹੀ ਹੈ ਨਾ ਬਾਦਸ਼ਾਹ ਬਣਾਇਆ ਖਾਲਸੇ ਨੇ, ਵੀ ਜਥੇਦਾਰ ਹੈ, ਸਾਰੇ ਮਿਸਲਾਂ ਹੀ ਉਹਨਾਂ ਦੇ ਹੱਕ 'ਚ ਰਹਿੰਦੀਆਂ, ਉਹਨਾਂ ਦਾ ਵਚਨ ਮੰਨਦੀਆਂ, ਇੱਕ ਦੇਹ ਪਾਤਸ਼ਾਹ ਬਣਾਇਆ। ਫਿਰ ਦਿੱਲੀ ਜਦੋਂ ਫਤਿਹ ਕੀਤੀ ਹੈ ਉਹ ਲਾਲ ਕਿਲ੍ਹੇ 'ਤੇ ਜਿਹੜੇ ਖਾਲਸੇ ਦੇ ਨਿਸ਼ਾਨ ਜਿਹੜੇ ਝੁਲਾ ਦਿੱਤੇ ਉਹ ਗੱਡ ਦਿੱਤੇ। ਇਸ ਤਰ੍ਹਾਂ ਭਾਈ ਜੱਸਾ ਸਿੰਘ 'ਤੇ ਬੜੀ ਕਿਰਪਾ ਸੀ ਮਹਾਰਾਜ ਜੀ ਦੀ। ਉਹ ਭਾਈ ਜੱਸਾ ਸਿੰਘ ਜੀ ਦੇ 22 ਫੱਟ ਲੱਗੇ ਘੱਲੂ ਘਾਰੇ ਦੀ ਜੰਗ ਵਿੱਚ। ਇਸੇ ਤਰ੍ਹਾਂ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਭਾਈ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ, ਉਹਨਾਂ ਦੀ ਤਾਂ ਕੱਲ੍ਹ ਜਿੰਨੀ ਕਥਾ ਆਈ ਸੰਪੂਰਨ, ਕੱਲ੍ਹ ਜਿਹੜਾ ਪ੍ਰਸੰਗ ਉਹਨਾਂ ਦਾ ਹੀ ਜ਼ਿਆਦਾ ਆਇਆ ਹੈ ਕਿ ਕਿਵੇਂ ਵੇਖੋ ਮਾਈਆਂ ਬੀਬੀਆਂ ਨੂੰ ਬਚਾਉਣ ਵਾਸਤੇ ਅੱਗੇ ਹੋ ਕੇ ਲੜਦੇ ਰਹੇ ਅਤੇ ਪੰਜ ਘੋੜੇ ਰੱਖਦੇ ਸਨ। ਪੰਜ ਘੋੜੇ ਮਤਲਬ ਕੋਤਲ ਘੋੜਾ ਕਹੀਦਾ ਵੀ ਜਿਸ 'ਤੇ ਐਂ ਕਾਠੀ ਪਾਈ ਹੋਣੀ ਹੈ, ਤਿਆਰ ਬਰ ਤਿਆਰ, ਪਰ ਕੋਈ ਚੜ੍ਹ ਨਹੀਂ ਸਕਦਾ ਹੋਰ ਦੂਜਾ। ਪੰਜ ਘੋੜੇ ਤਿਆਰ ਬਰ ਤਿਆਰ ਭਾਈ ਚੜ੍ਹਤ ਸਿੰਘ ਦੇ ਰਹਿੰਦੇ ਸੀ, ਇੱਕ ਥੱਕ ਜਾਂਦਾ ਦੂਜੇ 'ਤੇ ਚੜ੍ਹ ਜਾਂਦੇ ਅਤੇ ਗੋਲੀ ਦੇ ਨਿਸ਼ਾਨ ਵਿੱਚੋਂ ਪਹਿਲੇ ਨੰਬਰ 'ਤੇ। ਢਾਈ ਬੰਦੂਕ ਜੀ ਮੰਨੇ ਦਲ ਵਿੱਚ, ਇੱਕ ਪਾਸੇ ਪੂਰਾ ਖਾਲਸਾ ਗੋਲੀ ਚਲਾਵੇ, ਇੱਕ ਪਾਸੇ ਚੜ੍ਹਤ ਸਿੰਘ ਚਲਾਵੇ ਅਤੇ ਅੱਧਾ ਉਹ ਜਿਹੜਾ ਭਾਈ ਚੜ੍ਹਤ ਸਿੰਘ ਨਾਲ ਅੱਗੋਂ ਹੋ ਕੇ ਲੜੇ। ਇਸ ਤਰ੍ਹਾਂ ਢਾਈ ਬੰਦੂਕਜੀਆਂ ਵਿੱਚੋਂ ਮਸ਼ਹੂਰ ਭਾਈ ਚੜ੍ਹਤ ਸਿੰਘ ਪਹਿਲੇ ਨੰਬਰ 'ਤੇ ਸਨ। ਉਹਨਾਂ ਨੇ ਬੜੀ ਬਹਾਦਰੀ ਨਾਲ ਉਹ ਗੋਲੀਆਂ ਜਿਹੜੀਆਂ ਵਧਾਈਆਂ, ਮਹੀਰ ਨੂੰ ਬਚਾਇਆ, ਸੰਗਤ ਨੂੰ ਬਚਾਇਆ। ਇਸ ਤਰ੍ਹਾਂ ਉਹਨਾਂ ਸੂਰਮਿਆਂ ਦੀ ਜਿਹੜੀ ਕਥਾ ਘੱਲੂ ਘਾਰੇ ਵਿੱਚ ਆ ਰਹੀ ਆ, ਆਪ ਸਰਵਣ ਕਰ ਰਹੇ ਹੋ। ਆਓ ਆਪਾਂ ਜੋ ਪ੍ਰਸੰਗ ਅੱਜ ਆ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਣਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਲੋਤਨ ਉੱਪਰ ਲੋਤ ਹੋਏ ਪਈ।
ਬਰਨਾਲੇ ਪਿੰਡ, ਬਰਨਾਲਾ ਜੋ ਸ਼ਹਿਰ ਹੈ ਉੱਥੋਂ ਕੋਈ 5-6 ਕਿਲੋਮੀਟਰ ਦੀ ਵਿੱਥ 'ਤੇ ਇੱਕ ਗਹਿਲ ਪਿੰਡ ਆਉਂਦਾ ਹੈ। ਉਹ ਗਹਿਲ ਪਿੰਡ ਵਹੀਰ ਗੁਰੂ ਕੇ ਸਿੰਘਾਂ ਦੇ ਪਰਿਵਾਰ ਪਹੁੰਚ ਕੇ ਬਚਦੇ ਬਚਾਉਂਦੇ, ਮਗਰ ਮਗਰ ਸਿੰਘਾਂ ਦੇ ਦਲ ਜਦੋਂ ਗਹਿਲ ਪਿੰਡ ਵਿੱਚ ਸੋਚਿਆ ਸਿੰਘਾਂ ਦੇ ਪਰਿਵਾਰਾਂ ਨੇ ਵੀ ਚਲੋ ਕਿਸੇ ਦੇ ਘਰ ਦਾ ਆਸਰਾ ਹੀ ਲੈ ਲਈਏ, ਕੁਝ ਵਿਚਾਰੇ ਘੀਰਿਆਂ ਪਿੱਛੇ, ਕੁਝ ਆ ਜਿਹੜੇ ਤੂੜੀ ਵਾਲੇ ਕੁੱਪੇ ਜੇ ਹੁੰਦੇ ਉਹ ਕੁੰਨੂ ਜਿੱਦਾਂ ਵਿੱਚੋਂ ਤੂੜੀ ਕੱਢੀ ਹੁੰਦੀ ਹੈ, ਇਹੋ ਜਿਹੇ ਥਾਵਾਂ 'ਤੇ ਲੁੱਕ ਛਿਪ ਕੇ ਆਪਣਾ ਗੁਜ਼ਾਰਾ ਕਰਨਾ ਚਾਹੁੰਦੇ ਸੀ। ਪਰ ਗਿਲਜੇ ਪਠਾਣਾ ਨੇ ਕਿਸੇ ਨੂੰ ਨਹੀਂ ਛੱਡਿਆ, ਸਭ ਨੂੰ ਜਿਹੜਾ ਅੱਗ ਲਾ ਲਾ ਕੇ ਘੀਰਿਆਂ ਨੂੰ ਕੱਢ ਕੱਢ ਕੇ ਗੋਲੀਆਂ ਮਾਰ ਦਿੱਤਾ। ਫਿਰ ਗੁਰੂ ਕੇ ਪਰਿਵਾਰ ਉਹ ਪਿੰਡ ਦੇ ਵਿੱਚ ਵੜਨਾ ਚਾਹਿਆ। ਇਸ ਤਰ੍ਹਾਂ ਜੋ ਨਿੱਕੀਆਂ ਜਾਤਾਂ ਦੇ ਘਰ ਸਨ ਉਹਨਾਂ ਦੇ ਘਰ, ਉਹਨਾਂ ਲੋਕਾਂ ਨੇ ਵੀ ਅੱਗੋਂ ਉਹ ਬੁੱਚੜਖਾਨੇ ਵਾਲੀ ਗੱਲ ਕੀਤੀ, ਘਰ ਦੇ ਕੀ ਵਾੜਨਾ ਸੀ, ਸਗੋਂ ਕਹਿੰਦੇ ਨਿਕਲੋ ਬਾਹਰ ਇੱਥੋਂ, ਅਤੇ ਬਾਹਰ ਕੱਢ ਦਿੱਤਾ। ਜਿਹਦੇ ਕਰਕੇ ਗੁਰੂ ਕੇ ਪਰਿਵਾਰਾਂ ਦਾ, ਗੁਰੂ ਕੇ ਸਿੰਘਾਂ ਦਾ ਜਿਹੜੇ ਅੱਗੜ ਪਿਛੜ ਕਿਤੇ ਹੋਏ ਸੀ ਉਹਨਾਂ ਦਾ ਬੜਾ ਨੁਕਸਾਨ ਹੋਇਆ। ਲੋਥਨ ਉੱਪਰ ਲੋਥ ਹੋਏ ਪਈ। ਜਦੋਂ ਉਹ ਪਿੰਡ ਦੇ ਲੋਕਾਂ ਨੇ ਕੱਢ ਦਿੱਤਾ, ਕਿਉਂਕਿ ਸਰਕਾਰੀ ਹਮਾਇਤੀ ਬਣੇ ਹੋਏ ਸੀ, ਅਤੇ ਗਿਲਜੇ ਪਠਾਣਾ ਨੇ ਬੜੇ ਮਾਰੇ ਅਤੇ ਲੋਥ 'ਤੇ ਲੋਥ ਹੋ ਪਈ। ਇੰਨੀਆਂ ਲੋਥਾਂ ਡਿੱਗੀਆਂ ਹੋਈਆਂ ਹੈ, ਕਈ ਤਾਂ ਉਹ ਲੋਥਾਂ ਦੇ ਥੱਲੇ ਛੁੱਪ ਗਏ, ਜਿਹੜੇ ਥੱਲੇ ਛੁੱਪ ਗਏ ਉਹ ਬਚ ਰਹੇ। ਅਤੇ ਜਦੋਂ ਜੰਗ ਜੋਤ ਹੁੰਦੇ ਸੀ ਤਾਂ ਲੁਟੇਰੇ ਲੋਕ ਜਾਂ ਮੁਰਦਿਆਂ ਦੇ ਜੇਬਾਂ 'ਚ ਜੇ ਕੋਈ ਹੈ ਚੀਜ਼, ਕੋਈ ਸ਼ਸਤਰ ਲੱਗਦੇ ਹੱਥ 'ਤੇ ਉਹ ਲੁੱਟ ਕੇ ਲੈ ਜਾਂਦੇ ਸੀ। ਜਿਹੜੀਆਂ ਲੋਥਾਂ ਪਈਆਂ ਹੋਈਆਂ ਸੀ ਉਹਨਾਂ ਦੀਆਂ ਜੇਬਾਂ ਫੋਲਣ ਵਾਲੇ, ਉਹਨਾਂ ਦੇ ਜਿਹੜੀਆਂ ਚੀਜ਼ਾਂ ਫੋਲਣ ਵਾਲੇ ਵੀ ਕੋਈ ਨਾ ਕੋਈ ਟੱਕਰ ਜਿਹੇ ਜੇਬ ਵਿੱਚੋਂ ਚੀਜ਼ ਉਹ ਜਦੋਂ ਲੋਥਾਂ ਪਰੇ ਕਰ ਕਰਕੇ ਅਤੇ ਉਹ ਵਹਿੰਦੇ ਹੈ ਥੱਲੇ ਕੁਝ ਜਿਹੜੇ ਜੀਂਦੇ ਸੀ ਕੁਝ ਸਹਿਗਦੇ ਸੀ ਇਸ ਤਰ੍ਹਾਂ ਉਹ ਜਿਹੜੇ ਮਿਲੇ ਉਹ ਕਿੰਨੇ ਦੇ ਆ ਲੁੱਟਣ ਵਾਲਿਆਂ ਨੇ ਇਸੇ ਤਰ੍ਹਾਂ ਉਹਨਾਂ ਨੇ ਮਾਰ ਦਿੱਤੇ ਉਹ ਉੱਥੇ ਜਦੋਂ ਪਿੰਡ ਤੋਂ ਬਾਹਰ ਜੇ ਥੋੜ੍ਹੇ ਜਿਹੇ ਪਾਸੇ ਜੇ ਕਰਕੇ ਇੱਕ ਬੜੀ ਸੰਘਣੀ ਖੇਤੀ ਸੀ ਚਰੀ ਸੀ ਅਤੇ ਆ ਬਾਜਰੇ ਵਾਲੀ ਖੇਤੀ ਵਹੀਰ ਨੇ ਸੋਚਿਆ ਵੀ ਆ ਬੜੀ ਚਰੀ ਹੈ ਬੜਾ ਬਾਜਰਾ ਹੈ ਅਤੇ ਮੌਕਾ ਜਿਹਾ ਪਾ ਕੇ ਛੋਟੇ ਛੋਟੇ ਬੱਚੇ ਮਾਤਾਵਾਂ ਬੀਬੀਆਂ ਅਤੇ ਬਜ਼ੁਰਗ ਉਹ ਚਰੀ ਬਾਜਰੇ ਦੀ ਫਸਲ ਵਿੱਚ ਵੜ
ਗਏ
ਇਹ ਗਿਲਜੇ ਪਠਾਣਾ ਨੇ ਵੇਖ ਲਿਆ ਇਹਨਾਂ ਨੇ ਅੱਗ ਲਾ ਦਿੱਤੀ ਉਹ ਖੇਤਾਂ ਵਾਲੇ ਥਾਂ ਨੂੰ ਉਹ ਕਦੇ ਜਿਵੇਂ ਆ ਚਰੀ ਵੀ ਕੁਝ ਦਿਨ ਪਾ ਕੇ ਸੁੱਕਦੀ ਜਾਂਦੀ ਹੈ ਇਸੇ ਤਰ੍ਹਾਂ ਉਹ ਸੁੱਕਾ ਜਿਹਾ ਸੀ ਖੇਤ ਜਿਹੜੇ ਖੜ੍ਹੇ ਸੀ ਉਹਨਾਂ ਨੂੰ ਅੱਗ ਲਾ ਦਿੱਤੀ ਉਹ ਵਿੱਚ ਜਿੰਨੇ ਬੱਚੇ ਮਾਈਆਂ ਬੀਬੀਆਂ ਬਜ਼ੁਰਗ ਉਹ ਸਾਰੇ ਦੇ ਸਾਰੇ ਸੜ ਗਏ ਭਾਈ ਚੜ੍ਹਤ ਸਿੰਘ ਨੂੰ ਇਹ ਗਿਲਜੇ ਪਠਾਣਾ ਦੀ ਕਰਤੂਤ ਵੇਖ ਕੇ ਬਹੁਤ ਹੀ ਗੁੱਸਾ ਆਇਆ ਵੀਰ ਰਸ ਆਇਆ ਘੋੜਾ ਜਿਹੜਾ ਗਾਂ ਪਛਾਂ ਕੀਤਾ ਸੀ ਮੁੜ ਕੇ ਫਿਰ ਉਹ ਸਿੰਘਾਂ ਦੇ ਪਰਿਵਾਰਾਂ ਵਿੱਚ ਹੀ ਆ ਮਿਲਾਇਆ ਪੰਜ ਬੰਦੂਕ ਚ ਨਾਲ ਰੱਖੇ ਸੀ ਪੰਜ ਸਿੰਘ ਰੱਖੇ ਸੀ ਵੀ ਬੰਦੂਕਾਂ ਭਰ ਭਰ ਕੇ ਮੈਨੂੰ ਦੇਈ ਜਾਓ ਅਤੇ ਮੈਂ ਪਠਾਣਾ ਨੂੰ ਛੱਡਣਾ ਕਿਸੇ ਨੂੰ ਨਹੀਂ ਉਹ ਪੰਜ ਬੰਦੂਕ ਚ ਸਨ ਜਿਹੜੇ ਉਹ ਗੋਲੀਆਂ ਭਰ ਕੇ ਦਿੰਦੇ ਸਨ ਅਤੇ ਗਿਲਜੇ ਪਠਾਣਾ ਨੂੰ ਭਾਈ ਚੜ੍ਹਤ ਸਿੰਘ ਉਹ ਬੰਦੂਕ ਦੇ ਵਿੱਚੋਂ ਗੋਲੀ ਛੱਡ ਕੇ ਮਾਰਦਾ ਨਿਸ਼ਾਨਾ ਮਾਰਦਾ ਅਚੂਕ ਅਚੂਕ ਕਹੀ ਦਾ ਵੀ ਨਾ ਚੁੱਕਣ ਵਾਲਾ ਵੀ ਨਿਸ਼ਾਨਾ ਇਹੋ ਜਿਹਾ ਮਾਰ ਦੇ ਵੀ ਸਿੱਧਾ ਉਹ ਪਠਾਣ ਦੇ ਮੂੰਹ ਸਿਰ 'ਤੇ ਲੱਗਦਾ ਸੀ ਇਸ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਲੜਾਈ ਸ਼ੁਰੂ ਹੋਈ ਪਈ ਸੀ ਜਿਹਦੇ ਕਰਕੇ ਸਤਿਸੰਗ ਜੀ ਜਿਹੜਾ ਅਹਿਮਦ ਸ਼ਾਹ ਸੀ ਨਾ ਉਹ ਹੁਣ ਦੁਪਹਿਰ ਚੜ੍ਹ ਗਈ ਸੀ ਅਤੇ ਤੇਹ ਦੇ ਲੱਗਣੀ ਆ ਭੱਜ ਦੌੜ 'ਚ ਅਹਿਮਦ ਸ਼ਾਹ ਨੂੰ ਤੇਹ ਲੱਗੀ ਇਹਨੂੰ ਬੜੀ ਪਿਆਸ ਲੱਗੀ ਸੀ ਇਹਨੇ ਖੜ੍ਹ ਕੇ ਆਪਣੇ ਗੜਵਈਆਂ ਜਿਹਿਆਂ ਨੂੰ ਆਪਣੇ ਸਿਪਾਹੀਆਂ ਨੂੰ ਭੇਜ ਕੇ ਵੀ ਪਾਣੀ ਲਿਆਓ ਮੇਰੇ ਵੱਲ ਅਤੇ ਪਾਣੀ ਪੀਤਾ ਹੈ ਜਦੋਂ ਇਹ ਪਾਣੀ ਪੀਣ ਲੱਗ ਪਿਆ ਫੌਜ ਜਿਹੜੀ ਉਹ ਧੀਰੀ ਧੀਰੀ ਹੋ ਗਈ ਆ ਥੋੜ੍ਹੀ ਠੰਡੀ ਜਿਹੀ ਪੈ ਗਈ ਲੜਾਈ ਗੁਰੂ ਕੇ ਸਿੰਘਾਂ ਦਾ ਪਰਿਵਾਰਾਂ ਦਾ ਜਦੋਂ ਪਠਾਣ ਪਾਣੀ ਦੇ ਆਰੇ 'ਚ ਲੱਗ ਗਏ ਇੱਧਰਲੇ ਪਾਸੇ ਹੋ ਗਏ ਅਤੇ ਵਹੀਰ ਦਾ ਕੁਝ ਫਰਕ ਪੈ ਗਿਆ ਨਾ ਪਠਾਣਾ ਨਾਲੋਂ ਉਹ ਵਿੱਥ ਪੈ ਗਈ ਅਤੇ ਇੱਕ ਦੇ ਹੈ ਅਹਿਮਦ ਸ਼ਾਹ ਬਾਦਸ਼ਾਹ ਲੋਕਾਂ ਨੂੰ ਧੁੱਪ ਵੀ ਜ਼ਿਆਦਾ ਲੱਗਦੀ ਹੈ ਅਤੇ ਉੱਧਰੋਂ ਧੁੱਪ ਬੜੀ ਚੜੀ ਸੀ ਧੁੱਪ ਨੇ ਸਦਾਇਆ ਅਤੇ ਧੁੱਪੇ ਜਿਹੜਾ ਖਾਲਸਾ ਸੀ ਉਹਦੇ ਉਹ ਸਵਾਇਆ ਹੋ ਜਾਂਦਾ ਸੀ ਸਗੋਂ ਦੂਣਾ ਹੋ ਜਾਂਦੇ ਸੀ ਸਿੰਘਾਂ ਨੂੰ ਫਰਕ ਨਹੀਂ ਸੀ ਪੈਂਦਾ ਇੱਥੇ ਕਿਉਂਕਿ ਬਹੁਤ ਜਿਹੜੇ ਗ੍ਰੰਥ ਲਿਖੇ ਹੋਏ ਆਪਣੇ ਉਹਦੇ ਵਿੱਚ ਘੱਲੂਘਾਰੇ ਦਾ ਜਿਹੜਾ ਸਮਾਂ 5 ਫਰਵਰੀ ਦਾ ਕਿਹਾ ਜਾਂਦਾ ਹੈ ਉਦੋਂ ਠੰਡ ਦਾ ਸਮਾਂ ਵੀ ਹੁੰਦਾ ਹੈ ਅਤੇ ਕਈ ਜਿਹੜਾ ਮੰਨਦੇ ਵੀ ਗਰਮੀ ਦੇ ਸਮੇਂ ਵਿੱਚ ਇਹ ਹੋਇਆ ਸੀ ਇਸ ਤਰ੍ਹਾਂ ਕੁਝ ਹੋਵੇ ਅੱਜ ਜਿਵੇਂ ਪ੍ਰਸੰਗਾਂ ਦੇ ਹਿਸਾਬ ਦੇ ਨਾਲ ਜੋ ਗਰਮੀ ਦਾ ਸਮਾਂ ਸੀ ਚਰੀਆਂ ਬਾਜਰੇ ਅਤੇ ਫਿਰ ਉਹ ਜਿਹੜੇ ਇਹਨਾਂ ਦਿਨਾਂ 'ਚ ਹੀ ਹੁੰਦੇ ਹੈ ਫਰਵਰੀ 'ਚ ਚਰੀ ਬਾਜਰਾ ਬਹੁਤ ਘੱਟ ਹੀ ਹੁੰਦਾ ਹੈ ਅਤੇ ਹੁਣ ਵਿਦਵਾਨਾਂ ਨੇ ਮੰਨਿਆ ਹੈ ਕਿ 5 ਫਰਵਰੀ ਨੂੰ ਜਿਹੜਾ ਮਨਾਇਆ ਜਾਂਦਾ ਘੱਲੂਘਾਰਾ ਇਸ ਤਰ੍ਹਾਂ ਧੁੱਪ ਬੜੀ ਚੜ੍ਹੀ ਹੋਈ ਹੈ ਅਹਿਮਦ ਸ਼ਾਹ ਨੂੰ ਧੁੱਪ ਨੇ ਬੜਾ ਸਦਾਇਆ ਇੱਧਰੋਂ ਖਾਲਸਾ ਦੇ ਧੁੱਪ ਵਿੱਚ ਦੂਣ ਸਵਾਇਆ ਹੁੰਦਾ ਸੀ ਸਗੋਂ ਚੜ੍ਹ ਮੱਚਦੀ ਸੀ ਜਹਾਨ ਖਾਂ ਜਿਹੜਾ ਸੀ ਜਦੋਂ ਅਹਿਮਦ ਸ਼ਾਹ ਖੜ੍ਹ ਕੇ ਪਾਣੀ ਪੀਣ ਲੱਗ ਪਿਆ ਜਿਹੜਾ ਲਾਹੌਰ ਦਾ ਸੂਬੇਦਾਰ ਸੀ ਜਹਾਨ ਖਾਂ ਜਿਹੜਾ ਉਹ ਸਰਹੰਦ ਦਾ ਸੂਬੇਦਾਰ ਸੀ ਅਤੇ ਜਿਹੜਾ ਜਹਾਨ ਖਾਂ ਉਹ ਲਾਹੌਰ ਦਾ ਸੂਬੇਦਾਰ ਸੀ ਉਹ ਸਿੰਘਾਂ ਦੇ ਪਿੱਛੇ ਲੱਗ ਗਿਆ। ਸਿੰਘਾਂ ਨੇ ਉਹਨੂੰ ਘਾਇਲ ਕਰ ਦਿੱਤਾ, ਘਾਇਲ ਮਤਲਬ ਇਹਨੂੰ ਜ਼ਖਮੀ ਕਰ ਦਿੱਤਾ। ਸਰ ਬੁਲੰਦ ਖਾਂ ਨੂੰ ਕੀਤਾ ਭਾਈ ਚੜ੍ਹਤ ਸਿੰਘ ਨੇ ਜ਼ਖਮੀ ਅਤੇ ਜਹਾਨ ਖਾਂ ਨੂੰ ਕੀਤਾ ਭਾਈ ਜੱਸਾ ਸਿੰਘ ਆਲੂ ਵਾਲੀਏ ਨੇ। ਅਤੇ ਸਿੰਘ ਇਸ ਤਰ੍ਹਾਂ ਉਹ ਗਹਿਲ ਪਿੰਡ ਜਾ ਲੰਘ ਕੇ ਅਤੇ ਫਿਰ ਹੀ ਆ ਗਿਰਜੇ ਪਠਾਣਾ ਨਾਲ ਭੇਡ ਹੋ ਗਈ ਹੈ। ਗਿਲਜੇ ਪਠਾਨ ਜ਼ੋਰ ਦੇ ਬਥੇਰਾ ਲਾ ਰਹੇ ਹੈ ਪਰ ਸਿੰਘ ਅੱਗੋਂ ਟਲਦੇ ਨੇ। ਗੁਰੂ ਦੇ ਸਿੰਘ ਭਾਈ ਕਿੱਥੋਂ ਹਾਰਦੇ ਹਨ। ਜਿਹੜਾ ਬਹੀਰ ਉਹ ਪਰਿਵਾਰ ਬੱਚੇ ਬੀਬੀਆਂ ਮਾਈਆਂ ਬਿਰਧ ਬੱਚੇ ਸਨ ਉਹਨਾਂ ਨੂੰ ਇਹ ਸਿੰਘਾਂ ਨੇ ਇੱਕ ਵਾਰ ਸਾਂਭ ਲਿਆ, ਵੱਖਰੇ ਜੇ ਕਰ ਲਿਆ ਹੈ। ਸਿੰਘ ਕਿਵੇਂ ਲੰਘ ਰਹੇ ਹੈ? ਲਾਂਭਾ ਜਿਹਾ ਕਰਕੇ। ਲਾਂਭਾ ਜਿਹਾ ਕਰਕੇ ਮਤਲਬ ਵਿਚਕਾਰ ਕਰ ਲਿਆ ਵਹੀਰ ਉਹ ਪਰਿਵਾਰ, ਇੱਕ ਪਾਸੇ ਸਿੰਘ ਆਪ ਹੋ ਗਏ, ਇੱਕ ਧਿਰ ਇੱਧਰ ਅਤੇ ਇੱਕ ਉੱਧਰ ਵਿਚਕਾਰ ਹੈ ਪਰਿਵਾਰ।
ਜਿਮ ਕਰ ਕੁੱਕੜੀ ਬੱਚਿਆਂ ਛਪਾਵੇ।
ਕਵੀ ਜੀ ਪ੍ਰਮਾਣ ਬਣ ਕੇ ਕਹਿੰਦੇ ਹੈ ਭਾਈ ਜਿਵੇਂ ਉਹ ਕੁੱਕੜੀ ਆਪਣੇ ਬੱਚੇ ਬਚਾਉਂਦੀ ਹੈ।
ਫਿਲਾਏ ਪੰਖ ਦੋਏ ਤਰਫ ਰਖਾਵੇ।
ਜਿਹੜੀ ਇੱਲ ਹੁੰਦੀ ਹੈ ਉਹ ਕੁੱਕੜੀ ਦੇ ਬੱਚੇ ਚੂਚਿਆਂ ਚੁੱਕ ਕੇ ਲੈ ਜਾਂਦੀ ਹੈ ਅਤੇ ਕੁੱਕੜੀ ਉਹਨਾਂ ਦਾ ਬਚਾਅ ਕਰਨ ਵਾਸਤੇ ਕੀ ਕਰਦੀ ਹੈ, ਆਪਣੇ ਦੋਵੇਂ ਪਰਜੇ ਖਿਲਾਰ ਕੇ ਅਤੇ ਬੱਚਿਆਂ ਨੂੰ ਖੰਭਾਂ ਦੇ ਥੱਲੇ ਲੁਕਾ ਲੈਂਦੀ ਹੈ। ਸਿੰਘ ਉਸੇ ਤਰ੍ਹਾਂ ਕਰ ਰਹੇ ਹੈ ਜਿਵੇਂ ਕੁੱਕੜੀ ਕਰਦੀ ਹੈ ਨਾ। ਗੁਰੂ ਕੇ ਸਿੰਘ ਇੱਕ ਜਿਹੜਾ ਧਿਰ ਇੱਕ ਪਾਸੇ ਇੱਕ ਪਾਸੇ ਤੋ ਵਹੀਰ ਨੂੰ ਆਪਣੇ ਵਿੱਚ ਹੀ ਲੁਕੋਇਆ ਹੋਇਆ ਹੈ।
ਜੋ ਬਚ ਰਹੇ ਹੋ ਸੋ ਅੱਗੇ ਲਗਾਇਓ।
ਜਿਹੜਾ ਕੋਈ ਬਚ ਰਿਹਾ ਹੈ ਵਹੀਰ ਉਹਨਾਂ ਨੂੰ ਅੱਗੇ ਲਾ ਲੈ ਵੀ ਅੱਗੇ ਅੱਗੇ ਤੁਰੋ ਤੁਸੀਂ।
ਦੋਹਰਾ ਕੁਤਬੋ ਬਾਹਮਣੀ ਤੋ ਕਹਿਤ।
ਕੁਤਬੋ ਬਾਹਮਣੀ, ਇਹ ਕੁਤਬੋ ਬਾਹਮਣੀ ਇਹ ਵੀ ਬਰਨਾਲੇ ਦੇ ਕੋਲ ਹੀ ਪਿੰਡ ਹੈ ਸੀ। ਇਹ ਬਰਨਾਲੇ ਦੇ ਵਿੱਚ ਵੜਨ ਤੋਂ ਪਹਿਲਾਂ ਮਲੇਰਕੋਟਲੇ ਕੋਪਰ ਹੀੜਾ ਜਿਹੜਾ ਪਿੰਡ ਹੈ ਉੱਥੋਂ ਚੱਲਦਿਆਂ ਹੋਇਆਂ ਬਰਨਾਲੇ ਜਦੋਂ ਆਉਣਾ ਹੋਵੇ ਇਹ ਰਸਤੇ ਵਿੱਚ ਹੀ ਆ ਗੈਲ ਪਿੰਡ ਅਤੇ ਕੁਤਬੋ ਬਾਹਮਣੀ ਪਿੰਡ ਆਉਂਦੇ ਹਨ। ਬਹੁਤ ਜਿਹੜੇ ਸਿੰਘਾਂ ਦੇ ਪਰਿਵਾਰ ਹੈ ਉਹ ਇਸ ਕੁਤਬੋ ਬਾਹਮਣੀ ਜਿਹੜਾ ਪਿੰਡ ਉਹਦੇ ਵਿੱਚ ਵੜ ਗਏ ਬਚ ਬਚਾ ਕਰਨ ਵਾਸਤੇ। ਉਹ ਕਾਹਦੀ ਗੱਲੋਂ ਵੜ ਰਹੇ ਸੀ ਵੀ ਇਹ ਪਿੰਡ ਵੱਸਦਾ ਹੈ, ਉਹ ਪਿੰਡ ਵੱਸਦਾ ਹੋਇਆ ਦੇਖ ਕੇ ਅਤੇ ਬਹੁਤ ਜਿਹੜੇ ਸਿੰਘਾਂ ਦੇ ਪਰਿਵਾਰ ਹੈ ਵੀ ਬਚਾਅ ਹੋ ਜਾਏਗਾ ਉਹ ਇੱਧਰ ਵੜ ਗਏ। ਪਰ ਉਹ ਜਿਹੜੇ ਕੁਤਬਾ ਬਾਹਮਣੀ ਪਿੰਡ ਸੀ ਨਾ ਉਹ ਕੋਈ ਸਿੰਘਾਂ ਦੀ ਸੱਜਣ ਨਹੀਂ ਸੀ, ਉਹ ਮਲੇਰਕੋਟਲੀਏ ਇਸੇ ਤਰ੍ਹਾਂ ਪਠਾਣਾ ਦੀ ਉਹ ਰਈਅਤ ਕਹੀਏ ਪਰਜਾ ਹੈ ਸੀ। ਮਲੇਰੀਅਨ ਜਿਹੜੇ ਮਲੇਰੀਅਨ ਮਲੇਰਕੋਟਲੇ ਦੇ ਸਨ ਉਹਨਾਂ ਨੇ ਜਿਹੜਾ ਹੈ ਇਹ ਖਾਲਸੇ ਵਹੀਰ ਨੂੰ ਘੇਰ ਲਿਆ ਅਤੇ ਉਹਨਾਂ ਦੇ ਜਿਹੜੇ ਮਲੇਰਕੋਟਲੀਆ ਹੈ ਸੀ ਸੂਬੇਦਾਰ ਭੀਖਣ ਖਾਂ ਉਹਦੀ ਫੌਜ ਉਹਨਾਂ ਨੇ ਘੇਰਾ ਘੱਤ ਲਿਆ ਅਤੇ ਵਹੀਰ ਜਦੋਂ ਪਿੰਡ 'ਚ ਵੜੀ ਨਾ ਉਹਨਾਂ ਲੋਕਾਂ ਨੂੰ ਵੀ ਪਿੰਡ ਵਾਲਿਓ ਆ ਗੱਲ ਸੁਣੋ ਕਹਿ ਦਿੱਤਾ
ਮਾਰ ਲੂਟ ਉਲ ਸਿੰਘ ਲੀਓ,
ਆ ਤਗੜੇ ਹੋ ਜਾਓ, ਆ ਜਿਹੜੇ ਤੁਹਾਡੇ ਘਰਾਂ 'ਚ ਵੜ ਰਹੇ ਇਹਨਾਂ ਨੂੰ ਫੜ ਲਓ, ਆ ਮਾਰ ਘਾਟ ਕਰ ਦਿਓ ਅਤੇ ਲੁੱਟ ਲਓ ਜੋ ਕੁਝ ਹੈ ਇਹਨਾਂ ਕੋਲ।
ਵਜਾਏ ਢੋਲ ਫਿਰ ਬਾਹਰ ਧਏ।
ਅਤੇ ਲੋਕ ਦੇ ਅੱਗੇ ਇਹੋ ਜਿਹੇ ਕੰਮ ਨੂੰ ਸ਼ੇਰ ਹੁੰਦੇ ਹੈ, ਤਗੜੇ ਵੱਲ ਤਾਂ ਹਰ ਕੋਈ ਹੋ ਜਾਂਦਾ ਵੀ ਉਹ ਅਗਲਾ ਕਵੇ ਵੀ ਇਹ ਬੜਾ ਮੇਰਾ ਸੱਜਣ ਹੈ। ਲੋਕ ਪਿੰਡ ਦੇ ਕੁਤਬੋ ਬਾਹਮਣੀ ਪਿੰਡ ਦੇ ਆ ਬਰਛੇ ਲੈ ਕੇ ਗੰਡਾਸੇ ਲੈ ਕੇ ਜੋ ਹਥਿਆਰ ਮਿਲਿਆ ਢੋਲ ਵਜਾਉਂਦੇ ਬਾਹਰ ਆ ਗਏ। ਉਹ ਵੀ ਸਿੰਘਾਂ ਦੇ ਪਰਿਵਾਰਾਂ ਦੇ ਪਿੱਛੇ ਪੈ ਗਏ ਟੁੱਟ ਕੇ। ਤਦੋਂ ਗੁਰੂ ਕੇ ਪਰਿਵਾਰਾਂ ਵਿੱਚ ਸਿੰਘਾਂ ਦੇ ਪਰਿਵਾਰਾਂ ਵਿੱਚ ਉਹ ਬੜੀ ਹਾਹਾਕਾਰ ਮੱਚ ਗਈ ਵੀ ਸੱਚਾ ਪਾਤਸ਼ਾਹ ਤੇਰਾ ਭਾਣਾ ਹੀ ਹੈਗੇ, ਆਹ ਪਿੰਡ ਦਾ ਆਸਰਾ ਲੈਣ ਲਈ ਅੰਦਰ ਵੜੇ ਆ, ਇਹ ਪਿੰਡ ਵਾਲੇ ਵੀ ਅੱਗੋਂ ਗਲ ਪੈ ਗਏ ਹਨ। ਉਦੋਂ ਇਹ ਜਦੋਂ ਹਾਹਾਕਾਰ ਮੱਚ ਗਈ, ਬੱਚਿਆਂ ਦਾ ਮਾਈਆਂ ਦਾ ਚੀਕ ਚਹਾੜਾ ਪੈ ਗਿਆ, ਉਹ ਅਸਮਾਨ ਧਰਤੀ ਕੰਬ ਗਈ। ਭਾਈ ਚੜ੍ਹਦ ਸਿੰਘ ਨੂੰ ਇਹ ਪੁਕਾਰ ਸੁਣੀ ਤੇ ਉਹਨਾਂ ਨੇ ਆਪਣਾ ਜੱਥਾ ਲੈ ਕੇ ਆਪਣੀ ਮਿਸਲ ਦੀ ਫੌਜ ਲੈ ਕੇ ਇਹ ਪਿੰਡ ਵਾਲਿਆਂ ਦੇ ਦੌੜ ਗਈ ਸੀ ਵੀ ਤੁਸੀਂ ਖੜ ਜਾਓ ਜਰਾ ਕੁ। ਇਹ ਪਿੰਡ ਵਿੱਚ ਵੱਸਦੇ ਸੀ ਰੰਗੜ, ਜਿਵੇਂ ਮੱਸਾ ਰੰਗੜ ਸੀ ਨਾ, ਅਤੇ ਰੰਗੜਾਂ ਦਾ ਪਰਿਵਾਰ ਰੰਗੜਾਂ ਦੀ ਗੋਦ ਦੇ ਵੱਸਦੇ ਸੀ ਇਹ ਕੁਤਬੋ ਬਾਮਣੀ ਪਿੰਡ ਵਿੱਚ ਪਠਾਣ। ਅਤੇ ਭਾਈ ਚੜ੍ਹਦ ਸਿੰਘ ਆਪਣੀ ਫੌਜ ਲੈ ਕੇ ਗਾਂ ਨੂੰ ਵਧਿਆ। ਜਦੋਂ ਗਾਂ ਨੂੰ ਵਧਿਆ ਐਸੀ ਤਲਵਾਰਾਂ ਛੰਡੀਆਂ ਹੈ, ਐਸੀਆਂ ਝਾੜੀਆਂ ਹੈ ਕਿ ਦੋ ਦੋ ਟੋਟੇ ਕਰਕੇ ਦੇ ਆਰ ਪਾਰ ਕੱਢ ਦਿੱਤੀਆਂ ਹੈ। ਆ ਮਰਦੇ ਮਰਦੇ ਆ ਪਰਿਵਾਰ ਭਾਈ ਚੜ੍ਹਦ ਸਿੰਘ ਨੇ ਆਪਣੀ ਫੌਜ ਲੈ ਕੇ ਬਚਾ ਲਏ ਹੈ। ਭਾਈ ਚੜ੍ਹਦ ਸਿੰਘ ਦੀ ਬੜੀ ਬਹਾਦਰੀ ਹੈ ਭਾਈ ਤੇ ਰੰਗੜਾਂ ਨੂੰ ਅਤੇ ਉਹ ਬਠਾਣਾ ਨੂੰ ਤਾਂ ਖੂਬ ਚੰਗੀ ਤਰ੍ਹਾਂ ਹੀ ਮਨ ਭਾਉਂਦਾ ਹੀ ਵੱਡਿਆ ਟੁੱਕਿਆ ਹੈ। ਜਿਹੜਾ ਕੋਈ ਰੰਗੜ ਆ ਭੂਤਰਿਆ ਹੋਇਆ ਵੀ ਮੈਂ ਤਾਂ ਪਿੰਡੋਂ ਬਾਹਰ ਜਾ ਗਈ ਆ, ਬੱਚੇ ਮਾਰ ਦਿਆਂਗਾ, ਬੀਬੀਆਂ ਮਾਰ ਦਿਆਂਗਾ, ਉਹ ਜਿਹੜਾ ਬਾਹਰ ਕਾਬੂ ਆ ਗਿਆ ਉਹ ਪਿੰਡ ਤੋਂ ਬਾਹਰ ਹੀ ਰਹਿ ਗਿਆ। ਐਸਾ ਮਾਰਿਆ ਹੈ, ਉਹੋ ਜਿਹਾ ਲੋਕਾਂ ਨੂੰ ਕੁੱਟਿਆ ਹੈ, ਆ ਜਿਹੜੀ ਗਰਦਨ ਜੀ ਕੱਟ ਕੇ ਉਹ ਮਾਰੀ ਹੈ। ਤੇ ਭਾਈ ਚੜ੍ਹਦ ਸਿੰਘ ਆਪਣੀ ਫੌਜ ਲੈ ਕੇ ਇਹਨਾਂ ਨੂੰ ਮਾਰ ਕੇ ਰੰਗੜਾਂ ਨੂੰ ਵੱਢ ਟੁੱਕ ਕੇ ਕੁਤਬੋ ਬਾਮਣੀ ਪਿੰਡ ਦੇ ਲੋਕਾਂ ਭੂਤਰਿਆਂ ਹੋਇਆਂ ਨੂੰ ਆਪਣੇ ਦਲ ਵਿੱਚ ਆਪਣੇ ਆ ਖਾਲਸਾ ਫੌਜ ਵਿੱਚ ਵੜ ਗਿਆ ਦੁਬਾਰਾ। ਤੇ ਫਿਰ ਦਲ ਲੈ ਕੇ ਤੇ ਆ ਗਿਲਜੇ ਪਠਾਣਾ ਉੱਪਰ ਹੱਲਾ ਕਰ ਦਿੱਤਾ ਜੋ ਅਹਿਮਦ ਸ਼ਾਹ ਦੀ ਫੌਜ ਸੀ। ਉਹ ਸਿਆਣਿਆਂ ਨੇ ਕਿਹਾ ਚੜ੍ਹਦ ਸਿਆਂ ਥੋੜ੍ਹਾ ਹੋਸ਼ ਤੋਂ ਕੰਮ ਲੈ, ਜੋਸ਼ ਤੋਂ ਕੰਮ ਨਾ ਲੈ, ਇਸ ਤਰ੍ਹਾਂ ਕਹਿ ਕੇ ਪਿਛਾਂਹ ਨੂੰ ਥੋੜ੍ਹਾ ਮੋੜਿਆ ਹੈ। ਇੱਥੇ ਜਿਹੜਾ ਲੜਦਾ ਨਾ ਉਹਦੇ ਵਿੱਚ ਭਲਾਈ ਨਹੀਂ ਹੈ, ਕਿਉਂਕਿ ਆਪਾਂ ਤਾਂ ਅੱਗੇ ਦੀ ਅੱਗੇ ਨਿਕਲ ਰਹੇ ਹਾਂ ਅਤੇ ਹੁਣ ਤੂੰ ਇੰਜ ਕਰ ਇਹਨਾਂ ਦਾ ਖੇੜਾ ਛੱਡ ਦੇ। ਇੱਧਰੋਂ ਗਿਲਜੇ ਪਠਾਣ ਕਿਹੜੇ ਕਿ ਉਹ ਥੱਕੇ ਨਹੀਂ ਸੀ, ਉਹਨਾਂ ਦੀ ਵੀ ਬੱਸ ਹੋ ਗਈ ਸੀ। ਉਹ ਵੀ ਵਿਚਾਰੇ ਉਹਦੇ ਅਹਿਮਦ ਸ਼ਾਹ ਤੋਂ ਡਰਦੇ ਸੀ ਪਰ ਜ਼ਬਾਨਾਂ ਉਹਨਾਂ ਦੀਆਂ ਬਾਹਰ ਆਈਆਂ ਹੋਈਆਂ ਸੀ, ਉਹ ਵੀ ਇਸ ਤਰ੍ਹਾਂ ਖੜ੍ਹੇ ਹੋ ਗਏ ਆਰਾਮ ਦੇ ਨਾਲ। ਸਿੰਘ ਭਰ ਗੁਰੂ ਦੇ ਕਿੱਥੋਂ ਟਲਦੇ ਹੈ ਤੇ ਜਲ ਪੀ ਕੇ ਸਗੋਂ ਬਰਾਬਰ ਹੋ ਜਾਂਦੇ ਹੈ। ਗੁਰੂ ਕੇ ਸਿੰਘਾਂ ਨੇ ਜਲ ਛਕ ਲਿਆ ਅਤੇ ਅੱਗੋਂ ਸਗੋਂ ਬਰਾਬਰ ਹੋ ਗਏ ਵੀ ਕੋਈ ਪਰਵਾਹ ਹੀ ਨਹੀਂ ਹੈ, ਸਗੋਂ ਸੋਚਦੇ ਵੀ ਪਠਾਣ ਆਉਣ ਤੇ ਇਹਨਾਂ ਨੂੰ ਵੱਢੀਏ ਮਾਰੀਏ। ਸਾਰੇ ਸਿੰਘ ਜਿਹੜੇ ਉੱਥੇ ਖਲੋਤੇ ਰਹੇ ਇੱਕ ਥਾਂ ਤੇ ਬਾਰਾਂ ਕੋਹ ਜਿਹੜੀ ਇਹ ਲੜਾਈ ਲੜਦੇ ਲੜਦੇ ਹੋਏ ਆ ਰਹੇ ਸਨ। ਕਿਲੋਮੀਟਰ ਤੋਂ ਕੋਹ ਵੱਡਾ ਹੁੰਦਾ, ਇਸੇ ਤਰ੍ਹਾਂ ਮੀਲ ਵੀ ਜਿਹੜਾ ਆ ਪੌਣੇ ਕੁ ਦੋ ਡੇਢ ਕਿਲੋਮੀਟਰ ਦੇ ਕਰੀਬ, ਜੋ ਡੇਢ ਕਿਲੋਮੀਟਰ ਹੋ ਜੇ ਇੱਕ ਮੀਲ ਹੁੰਦਾ ਹੈ ਅਤੇ ਜਿਹੜਾ ਕੋਹ ਹੈ ਉਹ ਵੀ ਸਵਾ ਕਿਲੋਮੀਟਰ ਜਾਂ ਉਸ ਤੋਂ ਉੱਪਰ ਇਸ ਤਰ੍ਹਾਂ ਕੋਹ ਅਤੇ ਜਿਹੜੇ ਮੀਲ ਉਹ ਵੱਡੇ ਹੁੰਦੇ ਹਨ। ਬਾਰਾਂ ਕੁ ਕੋਹ ਜਿਹੜੇ ਆ ਸਿੰਘ ਲੜਦੇ ਆ ਰਹੇ ਸਨ ਅਤੇ
ਦੌੜ
ਤੇ ਇਸ ਤਰ੍ਹਾਂ ਦੌੜ ਕੀਤੀ ਹੈ।
ਇਸ ਕਰ ਭਏ ਸੋ ਗਿਰਜੇ ਹਾਰੀ।
ਸੌ ਕੋ ਜਿਹੜੇ ਸੀ ਨਾ ਅਹਿਮਦ ਸ਼ਾਹ ਦੀ ਫੌਜ ਲਾਹੌਰ ਤੋਂ ਲੈ ਕੇ ਇੱਥੋਂ ਤੱਕ ਉਹਨਾਂ ਨੇ ਸੌ ਕੋ ਜਿਹੜੀ ਦੌੜ ਸਾਰੀ ਕੀਤੀ ਹੋਈ ਸੀ।
ਇਸ ਕਰ ਭਏ ਸੋ ਗਿਰਜੇ ਹਾਰੀ।
ਇਸੇ ਕਰਕੇ ਤੇ ਉਹ ਗਿਰਜਿਆਂ ਦੇ ਜਿਹੜੇ ਸਾਹ ਸੁੱਕ ਗਏ ਸਨ ਤੇ ਬੁਰੇ ਹਾਲ ਹੋਏ ਪਏ ਸੀ। ਇਸੇ ਕਰਕੇ ਗਿਰਜੇ ਪਠਾਨ ਹਾਰ ਗਏ। ਕਿੱਥੋਂ ਲਾਹੌਰ ਤੋਂ ਚੜ੍ਹ ਕੇ ਆਏ, ਫਿਰ ਤੜਕੇ ਹੀ ਉਹ ਦਿਨ ਫੁੱਟਦੇ ਸਾਰੀ ਜੰਗ ਸ਼ੁਰੂ ਹੋ ਗਈ। ਦੁਪਹਿਰ ਚੜ੍ਹ ਗਈ ਸੀ। ਇੱਧਰੋਂ ਧੁੱਪ ਦੀ ਜਿਹੜੀ ਤਾੜ ਹੈ ਤਾੜਨਾ ਉਹ ਬੜੀ ਪੈ ਰਹੀ ਸੀ, ਬੜੀ ਤਪਸ਼ ਪੈ ਰਹੀ ਸੀ। ਸਿਖਰ ਦੁਪਹਿਰ ਐਂ ਕੜਾਕੀ ਧੁੱਪ ਲੱਗੀ ਹੋਈ ਸੀ।
ਨੱਠ ਨੱਠ ਖੜ ਖੜ ਮੁੜ ਲੜਤ
ਤੇ ਨੱਠ ਨੱਠ ਕੇ ਇਸ ਤਰ੍ਹਾਂ ਖੜ ਖੜ ਕੇ ਤੇ ਮੁੜ ਮੁੜ ਕੇ ਸਿੰਘ ਲੜਦੇ ਹੈ।
ਤਰਸ ਹੋਤ ਚਿਤ ਸਾੜ।
ਜਿਹੜੇ ਗਿਲਜੇ ਪਠਾਨ ਹੈ ਉਹ ਵੀ ਉਸੇ ਤਰ੍ਹਾਂ ਨੱਠ ਨੱਠ ਕੇ ਖੜ ਖੜ ਕੇ ਅਤੇ ਮੁੜ ਮੁੜ ਕੇ ਲੜਦੇ ਹੈ ਅਤੇ ਵਿਚਾਰੇ ਪਿਆਸੇ ਹੈ, ਜਿਸ ਕਰਕੇ ਉਹਨਾਂ ਦੀ ਕੋਈ ਵਾਹ ਪੇਸ਼ ਹੈ ਨਹੀਂ।
ਜਾ ਪਈ ਘੋੜੇ ਮਰਦ ਪਿਆਸੇ ਪਏ। ਤਰਸ ਹੋਤ ਚਿਤ ਸਾੜ।
ਉਹ ਚਿੱਤ ਦੇ ਵਿੱਚ ਉਹਨਾਂ ਦੇ ਬੜਾ ਸਾੜ ਹੈ ਪਾਣੀ ਵਾਸਤੇ ਤੇ ਉਹ ਤਰਸ ਰਹੇ ਹੈ।
ਜਾ ਪਈ ਘੋੜੇ ਮਰਦ ਪਿਆਸੇ ਪਏ।
ਘੋੜੇ ਵੀ ਇਸੇ ਤਰ੍ਹਾਂ ਲੜਨ ਵਾਲੀਆਂ ਜਿਹੜੀਆਂ ਫੌਜਾਂ ਹੈ ਸਾਰੇ ਦੇ ਸਾਰੇ ਪਿਆਸੇ ਪਏ ਹੋਏ ਸਨ।
ਸਭਰ ਕੇ ਮੁਖ ਸੁੱਕ ਸੋ ਗਏ।
ਸਾਰਿਆਂ ਦੇ ਮੁਖ ਲੜਾਈ ਕਰਦੇ ਸੁੱਕ ਗਏ ਸੀ। ਉਹਦੇ ਫਿਰ ਵੀ ਬੜੀ ਬਹਾਦਰੀ ਆ, ਇੱਕ ਮਿੰਟ ਬੰਦਾ ਕਿਤੇ ਕਿਸੇ ਨਾਲ ਘੋੜ ਕਰ ਲੈਣਾ ਉਹਦੀ ਦੋ ਦਿਨ ਦਾ ਸਰੀਰ ਨਹੀਂ ਹਿਲਦਾ ਹੈ। ਇੱਧਰ ਦੇ ਜੰਗ ਹੈ, ਫਿਰ ਹੈ ਤਲਵਾਰਾਂ ਦੀ, ਖੂਨ ਨਾਲ ਗੜੁੱਚੂ ਹੋਏ ਪਏ ਆ ਤੇ ਪਾਣੀ ਕਰਕੇ ਸੰਗ ਸੁੱਕੇ ਪਏ ਹੈ।
ਰਸਤੇ ਮੈਂ ਜਲ ਹੱਥ ਨਾ ਆਇਓ।
ਤੇ ਰਸਤੇ ਦੇ ਵਿੱਚ ਆ 12-13 ਕੋਹ ਦੀ ਲੜਾਈ ਕਰਦੇ ਆ ਰਹੇ ਸੀ ਤੇ ਕਿਤੇ ਪਾਣੀ ਹੱਥ ਨਹੀਂ ਸੀ ਆਇਆ।
ਜੋ ਆਇਓ ਤੋ ਪੀਣ ਕਬ ਪਾਇਓ।
ਜੇ ਕਿਤੇ ਕਹਿੰਦੇ ਭਾਈ ਆ ਵੀ ਗਿਆ ਹੋ ਤੇ ਪੀਣ ਦਾ ਕਿੱਥੋਂ ਸਮਾਂ ਮਿਲਿਆ, ਉੱਥੇ ਤੇ ਸਮਾਂ ਨਹੀਂ ਮਿਲਿਆ। ਬਸ ਤਲਵਾਰ ਤੇ ਤਲਵਾਰ, ਗੋਲੀ ਤੇ ਗੋਲੀ ਤੇ ਤੋਪਖਾਨੇ ਤੇ ਤੋਪਖਾਨਾ ਚੱਲ ਰਿਹਾ ਸੀ।
ਉਸ 12
ਕੋਹ ਦੇ ਵਿੱਚ ਜਲ ਲੱਭਾ ਨਹੀਂ ਸੀ।
ਬੀਤੋ ਦੋ ਤਰਫੀ ਜਾਹੈ ਸੱਬਾ।
ਤੇ ਦੋਵੇਂ ਤਰਫੇ ਇੱਧਰੋਂ ਸਿੰਘ ਵੀ ਇੱਧਰੋਂ ਅਹਿਮਦ ਸ਼ਾਹ ਦੀ ਫੌਜ ਵੀ ਦੋਵੇਂ ਤਰਫੀ ਉਹ ਚਾਹੁੰਦੇ ਸੀ ਵੀ ਪਾਣੀ ਕਿਤੇ ਆ ਜਾਵੇ ਤੇ ਕਿਤੇ ਪੀ ਲਈਏ। ਇਹ 25-30 ਮੀਲ ਦੇ ਵਿੱਚ ਵਿੱਚ ਲੜਾਈ ਹੋਈ, ਭਾਵ ਗਿਆ 40-45 ਕਿਲੋਮੀਟਰ ਦੇ ਵਿੱਚ ਵਿੱਚ।
ਸਭ ਕੋ ਜਲ ਤਹਿ ਨਦਰੀ ਆਇਆ।
ਸਾਰਿਆਂ ਨੂੰ ਜਦੋਂ ਲੜਦੇ ਲੜਦੇ ਆ ਰਹੇ ਸੀ ਨਾ, ਇੱਕ ਹਠੂਰ ਦੀ ਢਾਬ ਪਿੰਡ ਹੈ, ਅੱਜ ਹੀ ਉੱਥੇ ਮੌਜੂਦ ਹੈ, ਉੱਥੇ ਕਿਤੇ ਪਾਣੀ ਨਦਰੀ ਆਇਆ ਇਹਨਾਂ ਦੋਵਾਂ ਹੀ ਦਲਾਂ ਦੇ।
ਜਨ ਮਰਤੇ ਕਿਨ ਜੀਵਨ ਪਾਇਆ।
ਉਹ ਤੇ ਐਵੇਂ ਹੋ ਗਿਆ ਜਿਵੇਂ ਮਛਲੀ ਮਰ ਜਾਂਦੀ ਪਾਣੀ ਤੋਂ ਬਿਨਾਂ, ਬਾਹਰ ਕੱਢ ਦਈਏ ਪਾਣੀ 'ਚ ਸੁੱਟ ਦਈਏ ਤਾਂ ਫਿਰ ਜੀਵਨ ਪਾ ਲੈਂਦੀ ਹੈ। ਮਾਨੋ ਕਿ ਮੱਛੀਆਂ ਵਾਂਗ ਇਹ ਪਾਣੀ ਖੁਣੋਂ ਤੜਫ ਰਹੇ ਸੀ, ਉਹ ਪਾਣੀ ਵੇਖ ਕੇ ਤੇ ਜਾਣ ਹੀ ਆ ਗਈ ਹੈ। ਠੱਠ ਜਿਹੜੀ ਢਾਬ ਹੈ ਉਹ ਵੀ ਬੜੀ ਭਰੀ ਹੋਈ ਤੇ ਠਾਠਾਂ ਮਾਰ ਰਹੀ ਹੈ ਪਾਣੀ ਵਾਲੀ।
ਪਿਆਮੇ ਭਰੇ ਦੋ ਤਰਫੋ ਨੱਠ।
ਪਿਆਦੇ
ਭਰੇ ਦੋ ਤਰਫੋ ਨੱਠ।
ਪਿਆਸੇ ਪੜ ਪਿਆਸੇ।
ਪਿਆਸੇ ਭਰੇ ਦੋ ਤਰਫੋ ਨੱਠ।
ਦੋਵੇਂ ਧਿਰ ਪਿਆਸੇ, ਦੋਵੇਂ ਧਿਰ, ਇੱਥੇ ਪਾਠ ਜਿਹੜਾ ਪਿਆਮੇ ਉਹ ਗਲਤ ਪਾਠ ਹੈ, ਪਿਆਸੇ ਪਾਠ ਮੁੱਖ ਹੈ ਸਹੀ ਸ਼ੁੱਧ, ਕਿ ਪਿਆਸੇ ਜਿਹੜੇ ਦੋਵੇਂ ਤਰਫੋਂ ਸਨ ਦਲ ਉਹਦੇ ਭੱਜ ਕੇ ਪਏ ਉਸ ਢਾਬ ਨੂੰ।
ਬਹੀਰੀਏ ਪੀ ਚਹਿ ਪੀਓ ਪਾਣੀ।
ਗੁਰੂ ਕੇ ਜਿਹੜੇ ਸਿੰਘ ਪਰਿਵਾਰ ਬੱਚੇ ਮਾਈਆਂ ਵਿਚਾਰੀਆਂ ਅੱਗੇ ਅੱਗੇ ਆ ਰਹੀਆਂ ਸਨ ਅਤੇ ਉਹਨਾਂ ਦੇ ਵੀ ਜ਼ਖਮ ਬੜੇ ਲੱਗੇ ਹੋਏ ਸੀ, ਫੱਟ ਲੱਗੇ ਹੋਏ ਸੀ ਤੇ ਪਾਣੀ ਦੀ ਸਭ ਨੂੰ ਤੇਹ ਲੱਗੀ ਹੋਈ ਸੀ, ਉਹ ਵੀ ਪਾਣੀ ਪੀਣਾ ਚਾਹੁੰਦੀਆਂ ਸਨ।
ਪਰਤ ਤਲਵਾਰ ਨਾ ਤਿੰਨੇ ਮਾਨੀ।
ਉਹਨਾਂ ਨੇ ਗਿਲਜੇ ਪਠਾਨ ਉਹਨਾਂ 'ਤੇ ਤਲਵਾਰਾਂ ਚਲਾ ਰਹੇ ਸੀ, ਉਹਨਾਂ ਫਿਰ ਵੀ ਤਲਵਾਰ ਦੀ ਜਿਹੜੀ ਕਾਂਡ ਕਨੌੜ ਹੈ ਉਹ ਡਰ ਹੈ ਉਹਦੇ ਬਿਲਕੁਲ ਨਹੀਂ ਮੰਨਿਆ ਅਤੇ ਪਾਣੀ ਪੀਣਾ ਚਾਹਿਆ ਹੈ।
ਗਿਰਜੇ ਪੀ ਲੜਨੋਂ ਭੁੱਲ ਗਏ,
ਉਹ ਪਾਣੀ ਵੇਖ ਕੇ ਗਿਰਜੇ ਬਿਠਾਣਾ ਨੂੰ ਵੀ ਲੜਾਈ ਭੁੱਲ ਗਈ ਤੇ ਉਹਦੇ ਧਿਆਕੜਾ ਹੀ ਵੱਜ ਗਿਆ ਵੀ ਪਾਣੀ ਪੀ ਲਈਏ ਦਵਾ ਦਵ।
ਪੀਵਰ ਪਾਣੀ ਢਾਬ ਸੋ ਪਏ,
ਉਹ ਗਿਲਜੇ ਪਠਾਣ ਵੀ ਇੱਧਰੋਂ ਬਹੀਰ ਵੀ ਇੱਧਰੋਂ ਸਿੰਘ ਆਪ ਵੀ ਦਲ ਮਿਸਲਾਂ ਦੇ ਸਰਦਾਰ ਸਾਰੇ ਜਿਹੜੇ ਉਹ ਪਾਣੀ ਪੀਣ ਨੂੰ ਨੱਠਣ ਪਏ ਹੈ।
ਪਿਆਸੇ ਵਿੱਚ ਦੋ ਨੱਠ ਜਲ ਪੀਵੇ,
ਤੇ ਦੋਵੇਂ ਤੇਰੀ ਉਹ ਪਿਆਸੇ ਸਨ ਤੇ ਨੱਠ ਕੇ ਜਲ ਪੀਣਾ ਚਾਹੁੰਦੇ ਹਨ।
ਭਾਵੇਂ ਮਰ ਡੁੱਬ ਭਾਵੇਂ ਜੀਵੇ,
ਭਾਵੇਂ ਜੋ ਪਾਣੀ ਵਿੱਚ ਡੁੱਬ ਕੇ ਮਰ ਜਾਣ, ਭਾਵੇਂ ਉਹ ਪਾਣੀ ਪੀ ਕੇ ਜੀ ਜਾਣ, ਭਾਵੇਂ ਉੱਥੇ ਲੜ ਕੇ ਮਰ ਜਾਣ, ਪਰ ਇੱਕੇ ਹੀ ਤਮੰਨਾ ਹੈ ਵੀ ਆ ਪਾਣੀ ਮੁੱਖ ਨੂੰ ਲੱਗ ਜਾਵੇ।
ਦੋਹਰਾ ਮਲਵਈਨ ਖਾਲਸਾ ਕਹਿਓ,
ਤਦੋਂ ਮਲਵਈ ਸਰਦਾਰ ਜਿਹੜੇ ਉਹ ਭੇਤੀ ਸਨ ਇਹ ਸਾਰੇ ਰਸਤੇ ਦੇ, ਉਹਨਾਂ ਨੇ ਇਸ ਤਰ੍ਹਾਂ ਸਿੰਘਾਂ ਸਰਦਾਰਾਂ ਨੂੰ ਕਿਹਾ,
ਆਗੇ ਪਾਣੀ ਦੂਰ,
ਆ ਖਾਲਸਾ ਜੀ ਅੱਜ ਨੇ ਕਿਸੇ ਨੇ ਆ ਕੋਈ ਪਾਣੀ ਤਾਣੀ ਛਕਣਾ ਛਕਾਉਣਾ ਇਹ ਢਾਬ ਤੋਂ ਹੀ ਛਕ ਲਓ, ਅੱਗੇ ਪਾਣੀ ਦੀ ਕੋਈ ਸੁਵਿਧਾ ਨਹੀਂ ਹੈ, ਪਾਣੀ ਤੇ ਬੜਾ ਦੂਰ ਹੈ।
ਇਹਾਂ ਪਿਆਸੋ ਜੋ ਤੁਰੈ,
ਇੱਥੋਂ ਜਿਹੜਾ ਵੇਖ ਲਓ ਜਿਹਨੇ ਪਾਣੀ ਪੀਣਾ ਪੀ ਲਓ, ਜਿਹੜਾ ਕਿਤੇ ਇੱਥੋਂ ਭੁੱਲਿਆ ਭੁਲੇਖੇ ਨਾਲ ਆ ਪਿਆਸੇ ਤੁਰ ਪਿਆ, ਉਹ ਇੱਥੇ ਤੇ ਭਾਵੇਂ ਬਚਿਆ ਹੈ ਅੱਗੇ ਜਾ ਕੇ ਨਹੀਂ ਬਚੇਗਾ, ਉਹਦੇ ਜ਼ਰੂਰ ਜੰਗ ਵਿੱਚ ਦੇ ਪਤਾ ਨਹੀਂ ਪਾਣੀ ਦਾ ਪਿਆਸਾ ਮਰੀ ਜਾਏਗਾ। ਤਦੋਂ ਖਾਲਸੇ ਨੇ ਖੜ ਕੇ ਇਹ ਆਪੋ ਵਿੱਚ ਗੁਰਮਤਾ ਸੋਧਿਆ ਸਲਾਹ ਕੀਤੀ,
ਸਭ ਕੋ ਜਲ ਪਿਲਵਾਏ,
ਵੀ ਸਿੰਘਾਂ ਨੇ ਆਪੋ ਵਿੱਚ ਹੀ ਭਾਈ ਜੱਸਾ ਸਿੰਘ ਆਦਿ ਸਿੱਖਾਂ ਨੇ ਸਲਾਹ ਕੀਤੀ ਵੀ ਆ ਮਲਵਈ ਸਰਦਾਰ ਕਹਿ ਰਹੇ ਵੀ ਪਾਣੀ ਬੜਾ ਦੂਰ ਹੈ ਅਤੇ ਆਪਾਂ ਇੰਝ ਕਰੀਏ ਵੀ ਆ ਬੱਚੇ ਮਾਈਆਂ ਬੀਬੀਆਂ ਅਤੇ ਜਿਹੜੇ ਬਿਰਧ ਪਰਿਵਾਰ ਹੈ ਅਤੇ ਨਾਲੇ ਆਪਾਂ ਸਾਰੇ ਇੱਥੇ ਜਲ ਛਕ ਲਈਏ। ਉਹ ਸਲਾਹ ਕਰਕੇ ਤਾਂ ਕਿਹਾ ਵੀ ਇੰਝ ਕਰੋ ਪਾਣੀ ਅੱਗੇ ਦੂਰ ਹੈ, ਇੱਥੇ ਪਾਣੀ ਪੀ ਲਓ। ਖਾਲਸਾ ਜੀ ਆ ਵਹੀਰ ਆ ਪਰਿਵਾਰ ਪਾਣੀ ਛਕਣ ਜਲ ਛਕਣ ਅਤੇ ਪਰ ਸਵਾਰਥ ਦੂਜਿਆਂ ਵਾਸਤੇ ਹੁਣ ਆਪਣਾ ਸਰੀਰ ਡਾ ਦਿਓ ਅੱਗੇ ਭਾਵ ਕੇ ਉਹ ਪਾਣੀ ਪੀਣ, ਤੁਸੀਂ ਇਹ ਪਠਾਣਾ ਨੂੰ ਸੰਭਾਲੋ।
ਆਪ ਮਰੋ ਬਚਾਓ ਵਹੀਰ,
ਆਪ ਭਾਵੇਂ ਮਰ ਜਾਓ ਇਹ ਜਿਹੜੀ ਵਹੀਰ ਹੈ ਆਉਣ ਵਾਲੀ ਪੀੜ੍ਹੀ ਹੈ ਇਹ ਪੰਥ ਨੂੰ ਬਚਾ ਲਓ।
ਇਉਂ ਕਰ ਖੜੇ ਹੋ ਖਾਲਸੋ ਸਲਾਹੇ,
ਇਉਂ ਕਰਕੇ ਖਾਲਸਾ ਜਿਹੜਾ ਸਲਾਹ ਕਰਕੇ ਅਤੇ ਐ ਪੂਰਾ ਜਿਹੜਾ ਖੜ ਗਿਆ ਹੈ। ਗਿਲਜੇ ਪਠਾਣ ਚਾਹੁੰਦੇ ਆ ਵੀ ਆ ਪਾਣੀ ਪਹਿਲਾਂ ਅਸੀਂ ਪੀ ਲਈਏ ਫਿਰ ਤਗੜੇ ਹੋ ਜਾਈਏ। ਖਾਲਸਾ ਅੱਗੇ ਤਾਣਾ ਤਾਣ ਕੇ ਖੜਿਆ ਹੋਇਆ ਹੈ, ਅੱਗੇ ਇਹਨਾਂ ਦਾ ਪੈਰ ਨਹੀਂ ਪਾਉਣ ਦੇ ਰਹੇ। ਗਿਲਜੇ ਪਠਾਣ ਅੱਗੇ ਪੈਰ ਪਾਉਣਾ ਚਾਹੁੰਦੇ ਪਰ ਪਾ ਨਹੀਂ ਸਕੇ ਅਤੇ ਦੋਵੇਂ ਤਰਫ ਹੀ ਇਹ ਜਿਹੜੀ ਢਾਬ ਹੈ ਇੱਕ ਪਾਸੇ ਘੇਰਾ ਜਾਂ ਕੱਤ ਲਿਆ ਪਠਾਣਾ ਨੇ, ਇੱਕ ਪਾਸੇ ਸਿੰਘਾਂ ਦਾ ਵਹੀਰ ਖੜ ਗਿਆ ਹੈ।
ਪੀ ਪੀ ਜਲ ਦਲ ਆਪਣੇ ਰਲੇ,
ਪੀ ਪੀ ਕੇ ਨਾ ਜਲ ਅਤੇ ਜਿਹੜੇ ਹੁਣ ਵਿੱਚੋਂ ਨਿਕਲ ਕੇ ਆਏ ਸੀ ਪਾਣੀ ਪੀਣ ਲਈ ਇੱਧਰੋਂ ਪਠਾਣਾ ਦੇ ਬੰਦੇ ਵੀ ਅਤੇ ਇੱਧਰੋਂ ਸਿੰਘਾਂ ਦੇ ਬੰਦੇ ਵੀ ਪੀ ਪੀ ਕੇ ਜਲ ਆਪਣੀਆਂ ਆਪਣੀਆਂ ਫੌਜਾਂ 'ਚ ਜਾ ਰਲੇ ਹੈ। ਤਦੋਂ ਖਾਲਸਾ ਜਿਹੜਾ ਮੁੜ ਕੇ ਲੜਿਆ ਫਿਰ ਪਠਾਣਾ ਨਾਲ, ਬਹੀਰ ਉਹ ਪਰਿਵਾਰਾਂ ਦੇ ਗਰੀਬਾਂ ਦੇ ਗਊ ਗਰੀਬ ਜਿਹੜੇ ਭਲੀਆਂ ਮਾਨਸ ਮਾਤਾਵਾਂ ਭੈਣਾਂ ਬੱਚੇ ਛੋਟੇ ਛੋਟੇ ਗਊ ਗਰੀਬ ਹੀ ਹੈ ਨਾ, ਕਿ ਉਹਨਾਂ ਦੇ ਵਿੱਚ ਕੀ ਹੈ ਉਹਦੇ ਵਿਚਾਰੇ ਨਿਮਾਣੇ ਹੈ ਉਹਨਾਂ ਕਿਸੇ ਨਾਲ ਕੀ ਲੜਨਾ ਹੈ, ਉਹਨਾਂ ਗਊ ਗਰੀਬਾਂ ਦੇ ਕਾਰਜ ਵਾਸਤੇ ਸਿੰਘ ਉਹ ਜਲ ਛੱਕ ਕੇ ਦਵਾ ਦਵ ਫੌਜ 'ਚ ਆਪਣੇ ਦਸਤੇ 'ਚ ਰਲ ਕੇ ਪਠਾਣਾ ਨਾਲ ਲੜਾਈ ਮੁੜ ਸ਼ੁਰੂ ਕਰ ਦਿੱਤੀ ਹੈ।
ਸਿੰਘਣ ਮੁੜ ਸ਼ਸਤਰ ਕਰੇ।
ਤੇ ਸਿੰਘਾਂ ਨੇ ਮੁੜ ਕੇ ਜਿਹੜੇ ਸ਼ਸਤਰ ਹੈ ਫਿਰ ਆਪਣੇ ਹੱਥ ਵਿੱਚ ਕੀਤੇ ਹੈ। ਜਿਹੜੇ ਜਲ ਛਕਣ ਵਾਸਤੇ ਪਹਿਲਾਂ ਭੱਜ ਕੇ ਆਏ ਸੀ ਸ਼ਸਤਰ ਫਿਰ ਆਪਣੇ ਹੱਥ 'ਚ ਕਰ ਲਿਆ ਤੇ ਵਰਾਉਣੇ ਸ਼ੁਰੂ ਕਰ ਦਿੱਤੇ।
ਜਲ ਪਰ ਹੁਣ ਵੀ ਅਰੜੋ ਕੀਓ,
ਜਲ ਦੇ ਉੱਪਰ ਹੁਣ ਤੇਲ ਲੱਗੀ ਸੀ ਸਤਾ ਉਹਨਾਂ ਨੂੰ ਵੀ ਬੜੀ ਰਹੀ ਸੀ। ਪਠਾਣਾ ਨੇ ਅਰੜਾ ਕੀਤਾ ਹੈ, ਆ ਜਿੱਦ ਜੀ ਕੀਤੀ ਹੈ, ਹੁਜਤਬਾਜ਼ੀ ਕੀਤੀ ਹੈ ਵੀ ਪਾਣੀ ਤੇ ਅਸੀਂ ਵੀ ਪੀਣਾ ਹੀ ਹੈ।
ਜਲ ਦੋਇਨ ਰਲ ਇੱਕ ਥਾ ਪੀਓ,
ਦੋਵਾਂ ਧਿਰਾਂ ਨੇ ਇੱਧਰੋਂ ਸਿੰਘਾਂ ਨੇ ਸਿੰਘ ਦੇ ਮਹੀਰ ਨੂੰ ਜਲ ਛਕਾ ਰਹੇ ਸੀ, ਅੱਗੇ ਆਪ ਖੜ੍ਹੇ ਸੀ ਵੀ ਜੇ ਪਠਾਣ ਕੋਈ ਇੱਧਰ ਆ ਗਿਆ ਤੈਨੂੰ ਝਟਕਾ ਦਿਉ। ਇੱਕ ਪਾਸੇ ਸਿੰਘਾਂ ਦਾ ਦਲ, ਇੱਕ ਪਾਸੇ ਪਠਾਣਾਂ ਦਾ ਦਲ, ਦੋਵਾਂ ਨੇ ਰਲ ਕੇ ਉਹ ਇਕੱਠੇ ਪਾਣੀ ਪੀਤਾ, ਆਹਮੋ ਸਾਹਮਣੇ ਹੋ ਗਏ। ਪੀ ਪੀ ਕੇ ਜਲ ਤੇ ਆਪਣੇ ਆਪਣੀਆਂ ਫੌਜਾਂ 'ਚ ਜਾ ਪਹੁੰਚਦੇ ਸਰਦਾਰਾਂ ਕੋਲ। ਕਿਸੇ ਨੂੰ ਆ ਪਾਣੀ ਜਾ ਪੀ ਕੇ ਤੇ ਹੋਸ਼ ਹੀ ਨਹੀਂ ਰਹੀ ਲੜਨ ਦੀ। ਜਿਵੇਂ ਕੋਈ ਕੰਮ ਬੰਦਾ ਕਰਦਾ ਹੋਵੇ ਪਾਣੀ ਪੀ ਲਵੇ ਤੇ ਉਹ ਕਹਿੰਦਾ ਵੀ 10 ਮਿੰਟ ਬੈਠ ਜਾਈਏ, ਉਹ ਠੰਡ ਜੀ ਪੈ ਜਾਂਦੀ ਹੈ ਨਾ। ਇਹ ਫੌਜਾਂ ਨੂੰ ਪਠਾਣਾਂ ਨੂੰ ਤੇ ਉਹ ਲੜਨ ਦੀ ਕਿਸੇ ਨੂੰ ਹੋਸ਼ ਹੀ ਨਹੀਂ ਰਹੀ ਵੀ ਆਪਾਂ ਤੇ ਲੜਨ ਆਏ ਹਾਂ। ਸਿੰਘਾਂ ਨੇ ਪਰ ਹੋਸ਼ ਨਹੀਂ ਬੁਲਾਈ, ਸਿੰਘ ਦੇ ਪਾਣੀ ਪੀ ਕੇ ਦੂਣ ਸਵਾਏ ਹੋ ਗਏ ਆ ਤੇ ਆ ਬਹੀਰ ਆਪਣਾ ਦਲ ਸੰਭਾਲਿਆ ਮੁੜ ਕੇ। ਜਿਹੜੇ ਕੋਈ ਸਿੰਘਾਂ ਦੇ ਫੱਟ ਲੱਗੇ ਸੀ, ਫੱਟੜ ਹੋਏ ਸੀ, ਕੋਈ ਜਿਹੜੇ ਉਹ ਜ਼ਖਮੀ ਹੋਏ ਸੀ, ਕੋਈ ਥੱਕੇ ਹੋਏ ਸੀ, ਉਹਨਾਂ ਨੂੰ ਆਪਣੇ ਨਾਲ ਹੀ ਉਹ ਮਿਲਾ ਲਿਆ ਹੈ ਵਿਛੜੇ ਹੋਏ ਨੂੰ।
ਡੇਰਾ ਨਾਟ ਕੋਹ ਦਸ ਔਰ ਗਇਓ,
ਸਿੰਘਾਂ ਦਾ ਜਿਹੜਾ ਕਬੀਲਾ ਸੀ ਆ ਡੇਰਾ ਸੀ, ਆ ਦਸ ਕੋਹ ਜਿਹੜਾ ਹੋਰ ਅੱਗੇ ਨੱਠ ਕੇ ਚਲਾ ਗਿਆ।
ਖਿੰਡਿਓ ਫੁੱਟਿਓ ਆਏ ਉਹਾਰ ਲਿਓ,
ਜਿਹੜਾ ਕੋਈ ਖਿੰਡਿਆ ਹੋਇਆ ਸੀ, ਖਿੰਡਿਆ ਮਤਲਬ ਜਿਹੜਾ ਪਾੜ ਜਾ ਪੈ ਜੇ ਵਿਛੜ ਜਾਣਾ, ਜਿਹੜਾ ਕੋਈ ਸਿੰਘ ਕੋਈ ਅੱਗੇ ਪਿੱਛੇ ਹੋ ਕੇ ਖਿੰਡਿਆ ਪਿਆ ਸੀ, ਆ ਫੁੱਟਿਆ ਪਿਆ ਸੀ ਜਾਂ ਫੁੱਟਿਆ ਕਈ ਫੱਟੜ ਹੋਇਆ ਪਿਆ ਸੀ, ਜਦੋਂ 10 ਕੋਹ ਦੀ ਵਿੱਚ ਦੇ ਪਈ ਅੱਗਾ ਪਿੱਛਾ ਜਾ ਕਰਕੇ ਘੋੜੇ ਮਿਲਾ ਕੇ ਤੇ ਮਿਲ ਗਏ, ਇਕੱਠੇ ਹੋ ਗਏ ਸਾਰੇ
20,000 ਉਹਾਂ ਪਹੁੰਚਾਏ
ਤੇ 30,000 ਇਸ ਤਰ੍ਹਾਂ ਉੱਥੇ ਪਹੁੰਚਾ ਦਿੱਤੇ ਹੈ।
ਔਰ ਮੋਇਓ ਪੀ ਗਏ,
ਹੋਰ ਦੇ ਕੁਝ ਦੇ ਮੋਏ ਹੋ ਗਏ ਹੈ, ਕੁਝ ਖਿੰਡ ਪੁੰਡ ਗਏ ਹੈ। ਇਹ 30,000 ਦਾ ਜਥਾ ਜਿਹੜਾ ਉਹ ਬਚਿਆ ਸੀ।
ਲੋਕ ਕਹੇ ਸਿੰਘ ਇੱਕ ਲੱਖ ਸਾਰਾ,
ਲੋਕ ਕੀ ਕਹਿੰਦੇ ਹੈ ਕਵੀ ਜੀ ਹੁਣ ਇੱਥੇ ਸਿੰਘਾਂ ਦੀ ਥੋੜ੍ਹੀ ਉਹ ਗਿਣਤੀ ਜੀ ਕਰਕੇ ਦੱਸ ਰਹੇ ਹੈ ਵੀ ਸੁਣਿਆ ਹੈ ਕੁਝ ਲੋਕਾਂ ਦਾ ਕਹਿਣਾ ਇਸ ਘੱਲੂਘਾਰੇ ਬਾਰੇ ਵੀ 1,00,000 ਜਿਹੜਾ ਸਿੰਘਾਂ ਦਾ ਵਹੀਰ ਅਤੇ ਜੰਗੀ ਯੋਧੇ ਹੈ ਸਨ।
ਚਾਸ ਬਚਿਓ ਔਰ ਸਭ ਗਇਓ ਮਾਰਾ,
ਅਤੇ 50 ਜਿਹੜੇ ਉਹ ਘੱਲੂਘਾਰੇ ਦੇ ਵਿੱਚ ਸ਼ਹੀਦ ਹੋ ਗਏ ਹੈ ਅਤੇ 50 ਜਿਹੜੇ ਬਚ ਗਏ ਸਨ।
ਪਿਤਾ ਹਮਾਰੇ 30 ਬਤਾਏ,
ਪਰ ਕਵੀ ਜੀ ਇੱਥੇ ਥੋੜ੍ਹਾ ਜਿਹਾ ਨਿਰਣਾ ਕਰਕੇ ਦੱਸ ਰਹੇ ਹੈ ਵੀ ਸਾਧ ਸੰਗਤ ਜੀ ਜਿਹੜੇ ਮੇਰੇ ਪਿਤਾ ਜੀ ਸਨ ਨਾ ਰਾਏ ਸਿੰਘ, ਅਤੇ ਉਹਨਾਂ ਮੈਨੂੰ ਦੱਸਿਆ ਵੀ ਪੁੱਤਰ ਉਹ ਘੱਲੂਘਾਰੇ ਦੇ ਵਿੱਚ ਜਿਹੜੇ 30,000 ਗੁਰੂ ਕੇ ਪਰਿਵਾਰ ਦੇ ਸਿੰਘ ਸ਼ਹੀਦ ਹੋਏ ਸਨ।
ਰਹੇ ਸੋ ਮਰ ਔਰ ਬਚ ਕਰ ਆਏ,
ਅਤੇ ਉਹ 30,000 ਸ਼ਹੀਦ ਹੋ ਗਏ ਸੀ, ਹੋਰ ਜਿਹੜੇ ਬਚੇ ਸੀ ਤੇ ਉਹ ਇਸ ਤਰ੍ਹਾਂ ਗਾਹ ਨਿਕਲ ਆਏ ਸਨ।
ਪਿਤਾ ਚਾਚੇ ਦੋਏ ਹਮ ਥੇ ਸਾਥ,
ਕਵੀ ਜੀ ਨੇ ਨਿਰਣਾ ਕਿਉਂ ਗੱਲ ਦਾ ਕੀਤਾ ਵੀ ਕੋਈ ਕਹਿੰਦਾ ਵੀ 1,00,000 ਜਾਣਾ ਸੀ ਅਤੇ 50,000 ਸ਼ਹੀਦ ਹੋ ਗਏ, 50 ਬਚੇ ਹੈ, ਪਰ ਕਹਿੰਦੇ ਵੀ ਇਹ ਲੜਾਈ ਦੇ ਵਿੱਚ ਮੇਰੇ ਪਿਤਾ ਜੀ ਅਤੇ ਮੇਰੇ ਚਾਚਾ ਜੀ ਸਨ।
ਹੁਣ ਤੇ ਸੁਣ ਹਮ ਆਖੀ ਬਾਤ, ਪਿਤਾ ਚਾਚੇ ਦੋਏ ਹਮ ਥੇ ਸਾਥ,
ਪਿਤਾ ਦੇ ਚਾਚਾ ਕਹਿੰਦੇ ਇਸ ਘੱਲੂਘਾਰੇ ਦੇ ਵਿੱਚ ਹੀ ਸਨ ਮੇਰੇ।
ਹੁਣ ਤੇ ਸੁਣ ਹਮ ਆਖੀ ਬਾਤ,
ਉਹਨਾਂ ਨੂੰ ਸੁਣ ਕੇ ਆ ਮੈਂ ਘੱਲੂਘਾਰੇ ਦੇ ਵਿੱਚ ਉਹ ਵਿਚਾਰ ਰੱਖੀ ਹੈ ਖਾਲਸਾ ਜੀ, ਹੋਰ ਕਿਸੇ ਤੋਂ ਨਹੀਂ ਮੈਂ ਸੁਣ ਕੇ ਕਹੀ ਗੱਲ।
ਘੋੜੇ ਊਠ ਕੀ ਗਿਣਤੀ ਨਾਹੀਂ,
ਬਾਕੀ ਜਿਹੜੇ ਘੋੜੇ ਹੈ ਊਠ ਹੈ ਜਿਹੜੇ ਗੱਡੇ ਖਿੱਚ ਰਹੇ ਸਨ, ਹੋਰ ਖੱਚਰਾਂ ਆਦਿ, ਉਹਨਾਂ ਦੀ ਤਾਂ ਭਾਈ ਕੀ ਗਿਣਤੀ ਕਰਨੀ ਹੈ ਵੀ ਕਿੰਨੇ ਕੁ ਵਿਚਾਰੇ ਜਿਹੜੇ ਇਹ ਜਾਨਵਰ ਵੀ ਮਰ ਗਏ ਸਨ ਇਸ ਜੰਗ ਵਿੱਚ। ਇਸ ਘੱਲੂਘਾਰ ਦੇ ਵਿੱਚ ਜਿਹਨੂੰ ਖਾਲਸੇ ਦਾ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਕੋਈ ਤੇ ਕਹਿੰਦਾ ਜੀ ਬੜੇ ਊਠ ਬੜੇ ਘੋੜੇ ਉਹ ਇਸ ਜੰਗ ਵਿੱਚ ਮਰੇ ਹੈ, ਜਾਂ ਇਸ ਤਰ੍ਹਾਂ ਕਹਿ ਲਓ ਵੀ ਕੋਈ ਕਹਿੰਦਾ ਵੀ ਇਹਦੇ ਵਿੱਚ ਬਹੁਤ ਗਿਣਤੀ ਦੇ ਜਿਹੜੇ ਸ਼ਹੀਦ ਹੋਏ ਹਨ। ਕੋਈ ਘੱਟ ਕਹਿੰਦਾ ਕੋਈ ਜ਼ਿਆਦਾ ਕਹਿੰਦਾ, ਪਰ ਸਾਡੇ ਪਿਤਾ ਰਾਏ ਸਿੰਘ ਜੀ ਨੇ ਕਹਿੰਦੇ ਕਵੀ ਜੀ ਵੀ ਉਹ ਮਰਿਆਦਾ ਪਰਸ਼ੋਤਮ ਹੋ ਕਰਕੇ ਵੀ ਮਰਿਆਦਾ ਅਨੁਸਾਰ ਹੀ ਜੋ ਸਹੀ ਸਹੀ ਹੈ ਉਹਦਾ ਨਿਰਣਾ ਦੱਸਿਆ ਵੀ 30,000 ਦੇ ਕਰੀਬ ਸਿੰਘਾਂ ਦਾ ਪਰਿਵਾਰ ਸ਼ਹੀਦ ਹੋਇਆ ਸੀ। ਇੰਨੇ ਕੀ ਕਹਿੰਦੇ ਵੀ 10-12 ਹਜ਼ਾਰ ਜੰਗੀ ਸਿੰਘ ਜਿਹੜੇ ਸ਼ਹੀਦ ਹੋਏ ਅਤੇ 18-20 ਹਜ਼ਾਰ ਦੇ ਕਰੀਬ ਜਿਹੜੇ ਬੱਚੇ ਮਾਈਆਂ ਅਤੇ ਬਜ਼ੁਰਗ। ਸਵੇਰੇ ਸਵਖਤੇ ਲੜਾਈ ਸ਼ੁਰੂ ਹੋਈ, ਆ ਤਕਾਲਾਂ ਜਦੋਂ ਪਈਆਂ ਆ ਕੁਦਬੋ ਬਾਮਣੀ ਪਿੰਡ ਆ ਗਿਆ ਸੀ ਬਰਨਾਲੇ ਦੇ ਕੋਲ, ਇੱਥੋਂ ਤੱਕ 25-30 ਮੀਲ ਦੇ ਵਿੱਚ ਲੋਥਾਂ ਹੀ ਲੋਥਾਂ ਪਈਆਂ ਸੀ, ਸਿਰ ਲੱਤਾਂ ਬਾਹਾਂ ਇਸ ਤਰ੍ਹਾਂ ਖੂਨ ਹੀ ਖੂਨ ਖਿਲ ਰਿਹਾ ਹੋਇਆ ਸੀ ਜਿਹੜੇ ਜਿਹੜੇ ਰਸਤੇ ਉਹ ਜੰਗ ਹੁੰਦੀ ਆਈ। ਇਹਦਾ ਨਾਮ ਤਾਂ ਵੀ ਤਾਂ ਜਿਹੜਾ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਘੱਲੂਘਾਰ ਦਾ ਅਰਥ ਹੁੰਦਾ ਤਬਾਹੀ, ਇੱਕੇ ਦਿਨ ਜਿਹੜੀ ਇੰਨੀ ਤਬਾਹੀ ਹੋਈ ਹੈ। ਚਮਕੌਰ ਦੀ ਗੱਡੀ 'ਚ ਲੜਾਈ ਹੋਈ ਅਤੇ 40 ਸਿੰਘ ਸਨ, ਹੋਰ ਜੇ ਲੜਾਈ ਹੋਈ ਇੱਧਰ ਮੁਕਤਸਰ ਵੱਲ ਉੱਥੇ ਵੀ ਗਿਣਤੀ ਦੇ ਕੋਈ 60 ਤੋਂ ਥੱਲੇ ਸਿੰਘ ਸਨ। ਜਿੱਥੇ ਜਿੱਥੇ ਵੀ ਸਿੰਘਾਂ ਦੀ ਲੜਾਈ ਹੋਈ ਹੈ ਕੋਈ ਸਿੰਘਾਂ ਦੀ ਬਹੁਤੀ ਗਿਣਤੀ ਨਹੀਂ ਸੀ। ਚਮਕੌਰ ਦੀ ਗੜੀ ਦੇ ਪਿੱਛੇ ਸਰਸਾ ਨਦੀ ਦੇ 4,000 ਜੰਗੀ ਸਿੰਘਾਂ ਦਾ ਸਤਿਗੁਰੂ ਜੀ ਦੇ ਨਾਲ ਜਿਹੜਾ ਇਕੱਠ ਸੀ ਉਹ ਵੀ ਵਿਛੋੜੇ ਹੋ ਗਏ, ਇੱਧਰ ਉੱਧਰ ਜਿੱਧਰ ਕਿਸੇ ਦਾ ਜੀ ਕੀਤਾ ਉਹ ਚਲਿਆ ਗਿਆ ਸੀ ਅਤੇ 40 ਸਿੰਘ ਰਹਿ ਗਏ ਚਮਕੌਰ ਦੀ ਗੜੀ ਵਿੱਚ। ਜਦੋਂ ਜੰਗ ਪੂਰੀ ਹੋਈ ਅਤੇ ਇਸੇ ਤਰ੍ਹਾਂ ਮੁਕਤਸਰ ਦੀ ਜੰਗ, ਹੋਰ ਜਿਹੜੀਆਂ ਪਹਿਲਾਂ ਵੀ ਲੜਾਈਆਂ ਹੁੰਦੀਆਂ ਰਹੀਆਂ ਗੁਰੂ ਮਹਾਰਾਜ ਜੀ ਦੀਆਂ ਪਹਾੜੀ ਰਾਜਾਂ ਨਾਲ, ਉਹਨਾਂ ਵਿੱਚ ਵੀ ਇਹਨਾਂ ਸਿੰਘਾਂ ਦਾ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਉਹ ਜਿਹੜਾ ਛੋਟਾ ਘੱਲੂਘਾਰਾ ਹੋਇਆ ਕਾਨੂੰ ਮਾਨ ਗੁਰਦਾਸਪੁਰ ਦੇ ਏਰੀਏ ਵਿੱਚ, ਉੱਥੇ ਵੀ 10,000-12,000 ਇਸ ਤਰ੍ਹਾਂ ਦੱਸਿਆ ਜਾਂਦਾ ਹੈ ਗਿਣਤੀ ਸ਼ਹੀਦਿਆਂ ਦੀ। ਇਹਦੇ ਵਿੱਚ 30,000 ਦੇ ਕਰੀਬ ਕਵੀ ਜੀ ਨੇ ਆਪਣੇ ਆਪ ਨਿਰਣੇ ਪੂਰਵਕ ਹੋ ਕੇ ਦੱਸਿਆ ਹੈ, ਇੱਕ ਦਿਨ ਵਿੱਚ 30,000 ਸਾਧ ਸੰਗਤ ਜੀ ਲੋਥ ਅਤੇ ਲੋਰ ਖਿਲਰ ਜਾਣੀ ਅਤੇ ਉਹਦੇ ਕਿਤੇ ਅੱਖਾਂ ਨਾਲ ਵੇਖਣਾ ਕਿਤੇ ਉਹ ਐਵੇਂ ਥੋੜ੍ਹੀ ਪਿਆ ਹੈ, ਬੜਾ ਔਖਾ ਹੈ ਵੇਖਣਾ। ਫਿਰ ਸ਼ਸਤਰਾਂ ਦੀ ਲੜਾਈ ਬਹੁਤੀ ਉਹ ਭਿਆਨਕ ਹੀ ਹੈ, ਇੱਕ ਹੈ ਵੀ ਜਿਹੜਾ ਉਹ ਜਿਹੜਾ ਕੁਝ ਖਾ ਖੂ ਕੇ ਮਰ ਜਾਣਾ, ਜਿਹੜਾ ਕੱਟ ਵੱਢ ਕੇ ਸੁੱਟ ਦੇਣਾ ਉੱਥੇ ਤਾਂ ਖੂਨ ਹੀ ਖੂਨ ਖਿਲ ਰਿਹਾ ਹੁੰਦਾ। ਇੱਧਰੋਂ ਸਿੰਘਾਂ ਦੀ ਫੌਜ, ਇੱਧਰੋਂ ਅਹਿਮਦ ਸ਼ਾਹ ਦੀ ਫੌਜ ਹੈ, ਉੱਥੇ ਦੇ ਢੇਰਾਂ ਦੇ ਢੇਰ ਲੱਗ ਗਏ ਸਨ, ਪਤਾ ਨਹੀਂ ਸੰਸਕਾਰ ਵੀ ਹੋਏ ਕਿ ਨਹੀਂ ਹੋਏ ਜਾਂ ਜਲ ਪ੍ਰਵਾਹੀ ਕੀਤੇ ਹੈ। ਇਸ ਤਰ੍ਹਾਂ ਇਹ ਘੱਲੂਘਾਰੇ ਦੇ ਵਿੱਚ ਕੋਈ ਜ਼ਿਆਦਾ ਕੋਈ ਵੱਧ ਕਹਿੰਦਾ, ਕਵੀ ਜੀ ਕਹਿੰਦੇ ਵੀ ਮੇਰੇ ਪਿਤਾ ਜੀ ਨੇ ਮਰਿਆਦਾ ਅਨੁਸਾਰ ਦੱਸਿਆ ਵੀ 30,000 ਦੇ ਕਰੀਬ 18-20 ਹਜ਼ਾਰ ਮਾਈਆਂ ਬੇਬੀਆਂ ਬੱਚੇ ਬਜ਼ੁਰਗ ਅਤੇ 10-12 ਹਜ਼ਾਰ ਜੰਗੀ ਯੋਧੇ ਸ਼ਹੀਦ ਹੋਏ ਸਨ ਸਰਦਾਰ ਮਿਸਲਾਂ ਦੇ। ਉਦੋਂ ਇੱਕ ਨਿਹੰਗ ਨੇ, ਨਿਹੰਗ ਸਿੰਘ ਸੀ, ਨਿਹੰਗ ਕਿਹਨੂੰ ਕਹਿੰਦੇ ਹੈ ਜਿਹਦੀ ਕਿਸੇ ਨਾਲ ਮਮਤਾ ਨਹੀਂ ਹੈ ਘਰ ਬਾਰ ਨਾਲ, ਕਿਉਂਕਿ ਘਰ ਬਾਰ ਛੱਡ ਕੇ ਹੀ ਤੇ ਉਹ ਨਿਹੰਗ ਬਣਿਆ ਜਾਂਦਾ ਹੈ, ਸੰਧੀਕਰਨ ਕਰਕੇ ਨਿਹ ਅੰਗ, ਜਿਹਦਾ ਨੇਹ ਨਹੀਂ ਹੈ ਅੰਗਾਂ ਦੇ ਨਾਲ ਪਰਿਵਾਰ ਦੇ ਨਾਲ ਨਿਹੰਗ। ਫਿਰ ਭੁਜੰਗੀ ਜਿਹੜੇ ਸੂਰਮੇ ਹੈ ਅਤੇ ਭੁਜੰਗੀ ਕਹੀਦਾ ਹੈ ਸੁਪੋਲੀਏ ਨੂੰ, ਜਿਵੇਂ ਸੱਪ ਦਾ ਬੱਚਾ ਹੁੰਦਾ ਬੜਾ ਜ਼ਹਿਰੀਲਾ, ਇਸ ਤਰ੍ਹਾਂ ਗੁਰੂ ਕੇ ਸਿੰਘ ਬੜੇ ਜ਼ਹਿਰੀਲੇ ਹੈ, ਸਿੰਘਾਂ ਦਾ ਡੰਗਿਆ ਜਿਹੜਾ ਕੋਈ ਉੱਠ ਨਹੀਂ ਸਕਦਾ ਹੈ। ਉਹ ਨਿਹੰਗ ਸਿੰਘ ਜਿਹੜਾ ਸੀ ਉਸ ਵਕਤ ਜਦੋਂ ਬਰਨਾਲੇ ਵੱਲ ਗਾਂਹ ਨਿਕਲ ਗਏ ਅਤੇ ਇਸ ਤਰ੍ਹਾਂ ਬੁੱਕ ਕੇ ਇਹ ਗੱਲ ਕਹੀ ਬੜੀ ਜ਼ੋਰ ਦੇ ਨਾਲ, ਉੱਚੀ ਸਾਰੀ ਆਵਾਜ਼ ਸੁਣਾ ਕੇ,
ਤਤ ਖਾਲਸੇ ਸੋ ਰਹੇ ਹੋ,
ਖਾਲਸਾ ਜੀ ਜਿਹੜਾ ਤਤ ਖਾਲਸਾ ਹੈ ਗੁਰੂ ਦੇ ਸਿੰਘ ਹੈ, ਤਤ ਜੋ ਬ੍ਰਹਮ ਪਰਮਾਤਮਾ ਜੋ ਖਾਲਸਾ ਸ਼ੁੱਧ ਸਰੂਪ ਬ੍ਰਹਮ ਪਰਮਾਤਮਾ ਹੈ ਉਹਦੀ ਜਿਹੜੀ ਅਕਾਲੀ ਫੌਜ ਹੈ ਉਹ ਤੇ ਬਚ ਰਹੀ ਹੈ।
ਗਏ ਸੋ ਖੋਟ ਗਵਾਏ,
ਤੇ ਖੋਟ ਜਿਹੜੀ ਹੈ ਉਹ ਗਵਾਲੀ ਉਹ ਨਿਕਲ ਗਈ ਹੈ। ਇੱਥੋਂ ਇਹ ਅਰਥ ਨਹੀਂ ਮੰਨਿਆ ਜਾਣਾ ਕਿ ਵੀ ਜਿਹੜੇ ਸ਼ਹੀਦ ਹੋ ਗਏ ਵੀ ਉਹ ਖੋਟਾ ਖੋਟਾ ਕੰਮ ਨਿਕਲ ਗਿਆ, ਕਿਉਂਕਿ ਖੋਟੇ ਤੋਂ ਉਹਨੂੰ ਕਿਹਾ ਜਾਂਦਾ ਜਿਹੜੇ ਖੋਟੇ ਹੋਣ ਅਤੇ ਮਾੜੇ ਮਾਤੜ ਹੋਣ। ਅਤੇ ਗੁਰੂ ਕੇ ਸਿੰਘ ਦੇ ਸਾਰੇ ਉਹ ਜੰਗੀ ਯੋਧੇ ਅੱਗੇ ਹੋ ਕੇ ਸ਼ਹੀਦੀਆਂ ਦਿੱਤੀਆਂ, ਉਹ ਕੋਈ ਖੋਟ ਦਾ ਹੀ ਥੋੜ੍ਹੀ ਹੈ। ਅਰਥ ਇੱਥੋਂ ਇਸ ਤਰ੍ਹਾਂ ਲੈਣਾ ਹੈ ਕਿ ਜਿਹੜੇ ਅਹਿਮਦ ਸ਼ਾਹ ਦੀ ਫੌਜ ਸੀ ਅਤੇ ਜਿਹੜਾ ਇਹ ਬੜਾ ਤਿੜਿਆ ਹੋਇਆ ਸੀ, ਖਾਲਸਾ ਜੀ ਉਹਦੀ ਫੌਜ ਨੂੰ ਮਾਰ ਕੇ ਖੋਟ ਖੋਟ ਜੀ ਨਿਕਲ ਗਈ ਹੈ। ਭਾਵੇਂ ਤਾਂ ਡਰ ਵੀ ਬਿਲਕੁਲ ਨਿਕਲ ਗਿਆ ਵੀ ਅਹਿਮਦ ਸ਼ਾਹ ਕਿੰਨੇ ਕੁ ਪਾਣੀ 'ਚ ਹੈ, ਅਤੇ ਗੁਰੂ ਕਾ ਜਿਹੜਾ ਤੱਤ ਖਾਲਸਾ ਹੈ, ਜਿਹੜੀ ਗੁਰੂ ਦੀ ਫੌਜ ਹੈ, ਉਹ ਗੁਰੂ ਦੀ ਮਿਹਰ ਨਾਲ ਬਚ ਰਹੀ ਹੈ।
ਸਰਦਾਰ ਸਭੈ ਜ਼ਖਮੀ ਭਏ,
ਸਾਰੇ ਸਰਦਾਰ ਮਿਸਲਾਂ ਦੇ, ਭਾਈ ਜੱਸਾ ਸਿੰਘ ਆਲੂਵਾਲੀਆ, ਭਾਈ ਚੜ੍ਹਤ ਸਿੰਘ, ਭਾਈ ਤਾਰਾ ਸਿੰਘ, ਹਰੀ ਸਿੰਘ ਭੰਗੀਆਂ ਦੀ ਮਿਸਲ ਦੇ, ਜੱਸਾ ਸਿੰਘ ਰਾਮਗੜੀਆ, ਭਾਈ ਜੈ ਸਿੰਘ, ਇਹ ਸਾਰੇ ਮਿਸਲਾਂ ਦੇ ਸਰਦਾਰ ਜਿਹੜੇ ਸਨ, ਸਾਰਿਆਂ ਨੂੰ ਫੱਟ ਲੱਗੇ ਹੋਏ ਸੀ, ਜ਼ਖਮੀ ਹੋਏ ਪਏ ਸਨ।
ਸਾਬਤ ਰਹੇ ਨਾ ਕੋਈ
ਸਾਬਤ ਨਹੀਂ ਰਿਹਾ ਵੀ ਕੋਈ ਆਖੇ ਵੀ ਇਹਦਾ ਕਿਸੇ ਦਾ ਸਰੀਰ ਪੂਰਾ ਹੋਣਾ, ਸਾਰਿਆਂ ਦੇ ਉਹ ਜਿਹੜੇ ਬਾਣੇ ਹੈ ਆ ਲਹੂ ਦੇ ਨਾਲ ਹੀ ਭਿੱਜੇ ਹੋਏ ਸਨ। ਤੇ ਜਿਹੜੀ ਸ਼ਹੀਦੀ ਹੈ ਉਹਨਾਂ ਲਈ ਹੈ,
ਗਿਣਤੀ ਸਭਨ ਨਾ ਹੋਏ।
ਕਾਨਣ ਕਾਨਣ ਕਹੀਏ ਵੀ ਬਹੁਤਿਆਂ ਨੇ ਸ਼ਹੀਦੀ ਲਈ ਹੈ,
ਗਿਣਤੀ ਸਭਨ ਨਾ ਹੋਏ।
ਸਾਰਿਆਂ ਦੀ ਭਾਈ ਗਿਣਤੀ ਨਹੀਂ ਹੋ ਸਕਦੀ, ਉਹ ਸਿੰਘਾਂ ਦੇ ਨਾਮ ਨਹੀਂ ਦੱਸੇ ਜਾ ਸਕਦੇ ਜਿਹੜੇ ਰੱਬ ਦੇ ਪਿਆਰੇ ਐਸੇ ਗੁਰੂ ਪਿਆਰੇ ਲਾਲ ਹਨ।
ਜੋ ਭਾਈ ਚੜ ਸਿੰਘ ਜ਼ਖਮ ਗਿਣੇ ਨਾ ਜਾਏ,
ਭਾਈ ਚੜ੍ਹਤ ਸਿੰਘ ਦੇ ਜਿਹੜੇ ਜ਼ਖਮ ਹੋਏ ਹੈ ਕਹਿੰਦੇ ਉਹਦੇ ਗਿਣੇ ਨਹੀਂ ਜਾ ਸਕਦੇ। ਅੱਗੇ ਹੋ ਕੇ ਬੰਦੂਕ ਚਲਾਈ ਹੈ, ਨੇਜਾ ਚਲਾਇਆ, ਤਲਵਾਰ ਚਲਾਈ ਹੈ, ਪਠਾਣਾਂ ਵਿੱਚ ਜਾ ਲੜਦੇ ਰਹੇ ਹੈ, ਅਤੇ ਉਹਨਾਂ ਦੇ ਜਿਹੜੇ ਜ਼ਖਮ ਹੋਏ ਉਹ ਤਾਂ ਗਿਣੇ ਨਹੀਂ ਜਾ ਸਕਦੇ। ਉਂਝ ਗਿਆਨੀ ਗਿਆਨ ਸਿੰਘ ਜੀ ਨੇ 16 ਲਿਖੇ ਹੋਏ ਆ, 16 ਫੱਟ ਲੱਗੇ ਸੀ, ਹੋਰ ਵਿਦਵਾਨਾਂ ਨੇ 19 ਫੱਟ ਲਿਖੇ ਹੋਏ ਹਨ।
ਤੀਰ ਤਲਵਾਰਨ ਜੋ ਨੇਜੇ ਖਾਏ,
ਜਿਹੜੇ ਤੀਰ ਖਾਧੇ ਹੈ ਸੀਨੇ ਉੱਪਰ, ਤਲਵਾਰਾਂ ਦੇ ਵਾਰ ਖਾਧੇ ਹੈ, ਇਸੇ ਤਰ੍ਹਾਂ ਨੇਜੇ ਦੇ ਜਿਹੜੇ ਉਹ ਵਾਰ ਖਾਧੇ ਹੈ।
ਭੀਮ ਸੈਨ ਜਿਵ ਜਿੱਤ ਵੱਲ ਜੁੜੇ,
ਜਿਵੇਂ ਕਹਿੰਦੇ ਭੀਮ ਸੈਨ ਸੀ ਨਾ, ਭੀਮ ਸੈਨ ਪਾਂਡਵਾਂ ਦਾ ਭਰਾ, ਜਿਹੜੇ ਪਾਂਡਵ ਸਨ, ਜਿਵੇਂ ਕਹਿੰਦੇ ਉਹ ਜਿੱਧਰ ਵੀ ਜੁੜਦਾ ਸੀ, ਜਿੱਧਰ ਵੀ ਉਹ ਆਪਣਾ ਦਸਤ ਪੰਜਾ ਪਾ ਲੈਂਦਾ ਸੀ,
ਬਿਨ ਲਾਏ ਸ਼ਸਤਰ ਖਾਲੀ ਨਾ ਮੁੜੇ,
ਉਹ ਬਿਨ ਸ਼ਸਤਰ ਲਾਏ ਤੋਂ ਖਾਲੀ ਨਹੀਂ ਸੀ ਮੁੜਦਾ। ਇਸੇ ਤਰ੍ਹਾਂ ਭਾਈ ਚੜ੍ਹਤ ਸਿੰਘ ਆਦਿ ਸਰਦਾਰ ਸਨ, ਮਹਾਨ ਗੁਰੂ ਦੇ ਸੂਰੇ।
ਦੋਹਰਾ ਤਿਸ ਦਿਨ ਤੈ ਚੜ੍ਹ ਸਿੰਘ ਕੀ,
ਭਾਈ ਚੜ੍ਹਤ ਸਿੰਘ ਦੀ ਜੋ ਘੱਲੂ ਘਰ ਦੇ ਵਿੱਚ ਬਹਾਦਰੀ ਵੇਖ ਕੇ, ਉਸ ਦਿਨ ਤੋਂ
ਭਾਈ ਸਿੰਘਿਓ ਮਸ਼ਹੂਰ,
ਸਿੰਘ ਪੁਣਾ ਮਸ਼ਹੂਰ ਹੋ ਗਿਆ ਵੀ ਭਾਈ ਚੜ੍ਹਤ ਸਿੰਘ ਦੀ ਬਹਾਦਰੀ ਦੇ ਕਿਸੇ ਭਾਈ ਆ ਜੁਗਾ ਜੁਗੰਦਰਾਂ ਵਿੱਚ ਹੀ ਰਹਿਣਗੇ, ਐਸੀ ਬਹਾਦਰੀ ਤੇ ਕੋਈ ਨਹੀਂ ਕਰ ਸਕਦਾ।
ਚਾਏ ਬਹੁਤ ਬਹੀਰੀਏ,
ਜਿਸ ਨੇ ਅੱਗੇ ਹੋ ਕੇ ਆਪ ਜੀ ਨੇ ਆ ਕਥਾ ਵੀ ਸਰਵਣ ਕੀਤੀ ਹੈ ਨਾ, ਕਿ ਭਾਈ ਚੜ੍ਹਤ ਸਿੰਘ ਨੇ ਉਹ ਛੋਟੇ ਛੋਟੇ ਬੱਚਿਆਂ ਦਾ, ਮਾਈਆਂ ਬੀਬੀਆਂ ਬਜ਼ੁਰਗਾਂ ਦਾ ਖਹਿੜਾ ਨਹੀਂ ਛੱਡਿਆ, ਭਾਵ ਕਦੀ ਅੱਗੇ ਕਦੀ ਪਿੱਛੇ, ਜਿੱਧਰ ਪਠਾਣਾਂ ਦਾ ਜ਼ੋਰ ਵੇਖਿਆ ਉੱਧਰ ਹੀ ਜਾ ਕੇ ਵਾਰ ਕੀਤੇ, ਪਰ ਬੱਚਿਆਂ ਨੂੰ ਜਿੰਨੀ ਕੋਸ਼ਿਸ਼ ਹੋ ਸਕੀ ਹੈ ਉਹ ਵਾਰ ਨਹੀਂ ਆਉਣ ਦਿੱਤਾ। ਜਿਸ ਭਾਈ ਚੜ੍ਹਤ ਸਿੰਘ ਨੇ ਆ ਬਹੀਰ ਨੂੰ ਬਚਾਇਆ ਹੈ,
ਜੱਪ ਜੋਖੋ ਸੀਸ ਜ਼ਰੂਰ,
ਉਹ ਜੋਖਮ ਆਪਣੇ ਸਿਰ ਉੱਪਰ ਝੱਲ ਕੇ, ਜ਼ਖਮ ਆਪਣੇ ਸਿਰ ਦੇ ਸਹਿ ਕਰਕੇ, ਆਪਣਾ ਸੀਨਾ ਅੱਗੇ ਡਾ ਕੇ,
ਜੋ ਭਈ ਸਭ ਬਹੀਰੀਏ ਧੰਨ ਧੰਨ ਆਖੇ,
ਸਾਰੇ ਗੁਰੂ ਕੇ ਸਿੰਘਾਂ ਦੇ ਪਰਿਵਾਰ ਕਹਿੰਦੇ ਭਾਈ ਚੜ੍ਹਤ ਸਿੰਘ ਧੰਨ ਹੈ, ਆ ਧੰਨਤਾ ਯੋਗ ਹੈ। ਭਾਈ ਚੜ੍ਹਤ ਸਿੰਘ ਜੀ ਆਪ ਜੀ ਦੀ ਜੈ ਹੋਵੇ, ਫਤਿਹ ਹੋਵੇ।
ਹਮ ਜਿਵਾਏ ਚੜ੍ਹਤ ਸਿੰਘ ਭਾਖੈ,
ਅਸੀਂ ਜੇ ਆ ਜੀ ਰਹੇ ਹਾਂ, ਅੱਜ ਸਾਡੇ ਵਿੱਚ ਸਵਾਸ ਚੱਲ ਰਹੇ ਹੈ, ਉਹ ਭਾਈ ਚੜ੍ਹਤ ਸਿੰਘ ਨੇ ਸਾਡੇ ਵਿੱਚ ਸਵਾਸ ਉਹ ਬਖਸ਼ੇ ਸਾਨੂੰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ।
ਜੋ ਜੀਵੈ ਚੜ੍ਹ ਸਿੰਘ ਜਿਵਾਏ,
ਆ ਜਿਹੜੇ ਜੀ ਰਹੇ ਹਾਂ ਭਾਈ ਚੜ੍ਹਤ ਸਿੰਘ ਨੇ ਜਿਵਾਏ ਹੈ। ਸਾਰੀ ਬਹੀਰ ਹੈ, ਮਾਈਆਂ ਛੋਟੇ ਛੋਟੇ ਬੱਚੇ, ਭਾਈ ਚੜ੍ਹਤ ਸਿੰਘ ਦਾ ਬੜਾ ਜਸ ਆਖਦੇ ਤੇ ਅੱਗੇ ਅੱਗੇ ਤੁਰੇ ਜਾਂਦੇ ਹਨ।
ਰਲ ਬਹੀਰ ਯੋਂ ਦਏ ਅਸੀਸ
ਤੇ ਰਲ ਬਹੀਰ ਸਾਰੇ ਪਰਿਵਾਰ ਨਾ ਗੁਰੂ ਕੇ ਸਿੰਘਾਂ ਦੇ ਤੇ ਉਹ ਰਲ ਕੇ ਨਾ ਭਾਈ ਚੜ੍ਹਤ ਸਿੰਘ ਨੂੰ ਅਸੀਸਾਂ ਦਿੰਦੇ ਆ। ਆ ਹਾਥੀ ਜੋੜਦੇ ਮਹਾਰਾਜ ਅੱਗੇ
ਹੋਏ ਸਰਦਾਰ
ਬਿਸਵੈ ਬੀਸ ਕਹਿੰਦੇ ਇਹ ਭਾਈ ਚੜ੍ਹਤ ਸਿੰਘ ਨਾ ਇਹ ਸੱਚਮੁੱਚ ਹੀ ਬੀਸ ਬਿਸਵੇ ਸਰਦਾਰ ਹੈ ਅਤੇ ਬੀਸ ਬਿਸਵੇ ਇਹ ਸਰਦਾਰ ਹੋਏਗਾ। ਬੀਸ ਬਿਸਵੇ ਮਤਲਬ ਸੋਲਾਂ ਨੇ ਜਿਹਨੂੰ ਆਪਾਂ ਕਹਿੰਦੇ ਨੇ। ਬੀਸ ਬਿਸਵੇ ਗੁਰ ਕਾ ਮਨ ਮਨ ਹੈ, ਸੁਖਮਨੀ ਸਾਹਿਬ ਵਿੱਚ ਮਹਾਰੇ ਬਚਨ ਆਉਂਦੇ ਹੈ। ਬੀਸ ਬਿਸਵੈ ਜਿਹਨੂੰ ਆਪਾਂ ਸਿੱਧਾ ਕਹਿ ਲਈਏ 100% ਵੀ 100% ਹੀ ਭਾਈ ਚੜ੍ਹਤ ਸਿੰਘ ਸਰਦਾਰ ਹੋਣਗੇ ਵੱਡੇ।
ਸਰਬ ਪੰਥ ਇਹ ਹੋਏ ਸਰਦਾਰ
ਇਹਦੇ ਵੀ ਅਸੀਂ ਕਹੀ ਕਹਿੰਦੇ ਹਾਂ ਵੀ ਸਾਰੇ ਪੰਥ ਦਾ ਦੇ ਸਰਦਾਰ ਭਾਈ ਚੜ੍ਹਤ ਸਿੰਘ ਹੀ ਹੋ ਜਾਵੇ ਜਾਂ ਇਸ ਤਰ੍ਹਾਂ ਕਹਿ ਲਓ ਵੀ ਹੋਵੇਗਾ।
ਸਭ ਇਸ ਦੇਵੇ ਅਸੀਸ ਹਜ਼ਾਰ
ਇੱਕ ਨੀ ਦੋ ਨੀ ਹੱਥ ਜੋੜ ਜੋੜ ਕੇ ਗਲ ਵਿੱਚ ਪੱਲੇ ਪਾ ਪਾ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਜ਼ਾਰਾਂ ਹਜ਼ਾਰਾਂ ਅਸੀਸਾਂ ਦਿੰਦੇ ਹੈ। ਜਿਹਨੂੰ ਪੰਥ ਦੀਆਂ ਅਸੀਸਾਂ ਹੋਣ ਭਾਈ ਉਹਦੀ ਤੇ ਸਦਾ ਹੀ ਚੜ੍ਹਤੀ ਹੈ। ਕੋਈ ਕਹਿੰਦਾ ਵੀ ਨਹੀਂ ਨਹੀਂ ਇਹ ਸਰਦਾਰ ਨੀ ਇਹਦੇ ਪਾਤਸ਼ਾਹ ਆ ਸੁਲਤਾਨੇ ਕੌਮ ਵੀ ਬਣੇਗਾ। ਕੋਈ ਕਹਿੰਦਾ ਨਹੀਂ ਇਹ ਤੇ ਲਾਹੌਰ ਪਾ ਲਵੇ ਲਾਹੌਰ ਦਾ ਹੀ ਇਹ ਵੱਡਾ ਹਾਕਮ ਹੋਵੇ ਤੇ ਥੱਲੇ ਲਾਹੌਰ ਚੱਲੇ। ਕੋਈ ਕਹਿੰਦਾ ਲਾਹੌਰ ਦੇ ਛੱਡੋ ਆ ਮੁਲਤਾਨ ਵੀ ਇਹਦੇ ਹੱਕ ਵਿੱਚ ਹੀ ਹੋ ਜਾਵੇ। ਦੋਵਾਂ ਥਾਵਾਂ ਦਾ ਸੂਬੇਦਾਰ ਭਾਈ ਚੜ੍ਹਤ ਸਿੰਘ ਹੀ ਹੋਵੇ। ਕੋਈ ਕਹਿੰਦਾ ਕਸ਼ਮੀਰ ਵੀ ਇਹਨਾਂ ਦੇ ਹੱਕ ਵਿੱਚ ਹੋ ਜੇ, ਕੋਈ ਕਹਿੰਦਾ ਕਾਬਲ ਵੀ ਇਹਨਾਂ ਦੇ ਹੱਕ ਵਿੱਚ ਹੋ ਜੇ, ਅਹਿਮਦ ਸ਼ਾਹ ਵਰਗੇ ਕਾਬਲੇ ਕੁੱਤੇ ਕੱਢੇ ਜਾਣ, ਭਾਈ ਚੜ੍ਹਤ ਸਿੰਘ ਦੇ ਉੱਥੇ ਸਰਦਾਰੀ ਹੋਵੇ ਪਾਤਸ਼ਾਹੀ ਹੋਵੇ।
ਦਿੱਲੀ ਦੱਖਣ ਪੂਰਬ ਬਹਾਰ
ਇੱਦਾਂ ਇਹ ਖਾਲਸੇ ਪੰਥ ਦੀ ਮੌਜ ਹੈ, ਬਖਸ਼ਿਸ਼ਾਂ ਹੈ। ਹੱਥ ਜੋੜ ਕੇ ਕਹਿੰਦੇ ਨਹੀਂ ਆ ਦਿੱਲੀ ਦੀ ਬਾਦਸ਼ਾਹੀ, ਆ ਪੂਰਬ ਦਾ ਇਲਾਕਾ, ਆ ਪਟਨਾ ਵੱਲ ਲਾਹੌਰ ਵੱਲ, ਇਸੇ ਤਰ੍ਹਾਂ ਦੱਖਣ ਦਾ ਇਲਾਕਾ ਅੜਾ ਹਜ਼ੂਰ ਸਾਹਿਬ ਵਾਲੀ ਸਾਈਡ ਦੇ ਮਹਾਰਾਸ਼ਟਰ ਵੱਲ, ਅਤੇ ਕਹਿੰਦੇ ਪਹਾੜਾਂ ਵਿੱਚ ਹੀ ਸਾਰੇ ਬੰਨੇ ਇਹਨਾਂ ਦੀ ਪਾਤਸ਼ਾਹੀ ਹੋਵੇ। ਹੇ ਪਰਮੇਸ਼ਰ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹੀ ਪਾਤਸ਼ਾਹੀ ਲਵੇ ਚੌਵੇਂ ਕੁੰਟਾਂ ਦੇ ਵਿੱਚ ਉੱਤਰ ਪੂਰਬ ਪੱਛਮ ਦੱਖਣ। ਇਵੇਂ ਕਰਕੇ ਗੁਰੂ ਕੀ ਜਿਹੜੀ ਸਿੱਖ ਸੰਗਤ ਹੈ, ਉਹ ਜਿਹੜੇ ਬੱਚੇ ਛੋਟੇ ਛੋਟੇ ਮਾਈਆਂ ਹੈ ਬਜ਼ੁਰਗ ਹੈ, ਉਹ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਅਤੇ ਜਿੰਨੀਆਂ ਆਪਣੀਆਂ ਗੱਲਾਂ ਜਿਹੜੀਆਂ ਅਰਦਾਸਾਂ ਸੁਣੀਆਂ ਇੰਨੀਆਂ ਅਰਦਾਸਾਂ ਕਰ ਰਹੇ ਹਨ। ਅਤੇ ਸਾਰੇ ਸਾਰੇ ਦੇ ਸਾਰੀ ਵਹੀਰ ਭਾਈ ਚੜ੍ਹਤ ਸਿੰਘ ਦੇ ਪਿੱਛੇ ਲੱਗ ਗਈ ਹੈ। ਜਿੱਧਰ ਹੀ ਭਾਈ ਚੜ੍ਹਤ ਸਿੰਘ ਆ ਘੋੜੇ ਤੇ ਚੜ੍ਹ ਕੇ ਤੁਰਦੇ ਹੈ, ਤਿੱਧਰ ਕਹੀਏ ਉੱਧਰ ਹੀ ਸਾਰੀ ਵਹੀਰ ਹੈ, ਉਹ ਪਿੱਛੇ ਦੇ ਪਿੱਛੇ ਭਾਈ ਚੜ੍ਹਤ ਸਿੰਘ ਦੇ ਜਾਂਦੀ ਹੈ। ਭਾਈ ਚੜ੍ਹਤ ਸਿੰਘ ਨੇ ਭਾਈ ਇਹ ਘੱਲੂਘਾਰੇ ਦੇ ਵਿੱਚ ਬਹਾਦਰੀ ਵੀ ਬੜੀ ਕੀਤੀ ਹੈ। ਸਾਰਾ ਖਾਲਸਾ ਪੰਥ ਸਾਰੇ ਸਰਦਾਰ ਹੀ ਮਿਸਲਾਂ ਦੇ ਬੜਾ ਆਦਰ ਕਰਦੇ ਹੈ, ਐਵੇਂ ਨਹੀਂ ਵੀ ਜੰਗ ਤੇ ਅਸੀਂ ਵੀ ਕੀਤੀ ਹੈ, ਮਨ 'ਚ ਈਰਖਾ ਨਹੀਂ ਕਰਦੇ ਸਾਡੇ ਲੋਕਾਂ ਵਾਂਗ।
ਯੁੱਧ ਫਤਿਹ
ਸਭ ਪਾਏ ਇਸ ਤਰ੍ਹਾਂ ਕਹਿੰਦੇ ਹੈ ਵੀ ਨਹੀਂ ਨਹੀਂ ਭਾਈ ਚੜ੍ਹਤ ਸਿੰਘ ਬੜੇ ਮਹਾਨ ਹੈ, ਬੜੇ ਸੂਰਮੇ ਹੈ, ਗੁਰੂ ਮਹਾਰਾਜ ਜੀ ਦੀ ਇਹਨਾਂ 'ਤੇ ਕਿਰਪਾ ਹੈ, ਆ ਜਿਹੜੇ ਯੁੱਧ ਵਿੱਚ ਪੈਰ ਪਾ ਦੇਣ ਉਧਰ ਦੇ ਫਤਿਹ ਕਰਕੇ ਆਉਂਦੇ ਹਨ। ਭਾਈ ਚੜ੍ਹਤ ਸਿੰਘ ਜੋ ਗੁਰੂ ਰੂਪ ਗੁਰੂ ਪੰਥ ਹੈ, ਉਹ ਪੰਥ ਦੇ ਵਿੱਚ ਹਰ ਤਰ੍ਹਾਂ ਦਾ ਆਦਰ ਸਨਮਾਨ ਪਾਉਂਦੇ ਹੈ। ਇੰਨਾ ਭਾਈ ਸਾਹਿਬ ਜੀ ਦਾ ਸਤਿਕਾਰ ਵੱਧ ਗਿਆ ਹੈ, ਜਦੋਂ ਦੀਵਾਨ ਲੱਗਦਾ ਨਾ ਗੁਰੂ ਦੀ ਹਜ਼ੂਰੀ ਵਿੱਚ ਅਤੇ ਕੋਈ ਸਲਾਹ ਮਸ਼ਵਰਾ ਕੋਈ ਗੱਲ ਕਰਨੀ ਹੁੰਦੀ ਹੈ ਅਤੇ ਭਾਈ ਕਹਿੰਦੇ ਵੀ ਭਾਈ ਚੜ੍ਹਤ ਸਿੰਘ ਨੂੰ ਬੁਲਾ ਕੇ ਲਿਆਓ, ਇਸ ਤਰ੍ਹਾਂ ਬੁਲਾ ਕੇ ਲਿਆਉਂਦੇ ਹਨ।
ਲੈ ਸਲਾਹੇ ਤੋਂ ਤਿੱਤ ਵੱਲ ਧਾਵੈ
ਲੈ ਕੇ ਸਲਾਹ ਅਤੇ ਭਾਈ ਚੜ੍ਹਤ ਸਿੰਘ ਕਹਿ ਦੇਵੇ ਵੀ ਫਲਾਣੇ ਥਾਂ ਆਪਾਂ ਹੱਲਾ ਕਰਨਾ ਹੈ, ਉੱਧਰ ਹੀ ਗੁਰੂ ਕੇ ਸਿੰਘ ਕਹਿੰਦੇ ਵੀ ਭਾਈ ਚੜ੍ਹਤ ਸਿੰਘ ਨੇ ਜਿਹੜੀ ਗੱਲ ਕਹਿ ਦਿੱਤੀ ਹੈ ਉਹਦੇ ਪੱਥਰ ਦੇ ਲਕੀਰ ਹੈ, ਉੱਧਰ ਹੀ ਧਾਵਾ ਕਰਦੇ ਹੱਲਾ ਬੋਲਦੇ ਹੈ।
ਨਜ਼ਰਾਨਾ ਉਸੇ ਪਹਿਲੋਂ ਪਹੁੰਚਾਵੇ,
ਅਤੇ ਜਿਹੜਾ ਨਜ਼ਰਾਨਾ ਹੈ, ਨਜ਼ਰਾਨਾ ਕਹੀਏ ਜੇ ਕੋਈ ਜਿਵੇਂ ਰਾਜਪੂਤ ਰਾਜਾ ਕੋਈ ਹਾਕਮ ਜਾਂ ਕੋਈ ਵੀ ਰਸਤ ਬਸਤ ਗੁਰੂ ਦੀ ਸੰਗਤ ਦੇ ਕੋਲ ਆਉਂਦੀ ਤਾਂ ਉਹ ਨਜ਼ਰਾਨਾ ਉਹ ਭੇਟਾ ਭਾਈ ਚੜ੍ਹਤ ਸਿੰਘ ਦੇ ਪਹਿਲਾਂ ਜਾ ਕੇ ਦੇ ਕੇ ਆਉਂਦੇ। ਕੀ ਕਹਿੰਦੇ? ਭਾਈ ਚੜ੍ਹਤ ਸਿੰਘ ਜੀ, ਆ ਜਿਹੜੀ ਗੁਰੂ ਕੀ ਸੰਗਤ ਨੇ ਜਾਂ ਕਿਸੇ ਹਾਕਮ ਨੇ ਆ ਡਰਦੇ ਨੇ, ਕੁਝ ਭੇਜਿਆ ਮਾਮਲਾ, ਕੁਝ ਸ਼ਾਨੀ, ਕੁਝ ਆ ਰਸਤ ਬਸਤ, ਕੁਝ ਖਿਲਤ, ਆ ਤੁਸੀਂ ਇੰਝ ਕਰੋ ਪਹਿਲਾਂ ਆਪਣੇ ਹੱਥੀਂ ਆਪਣੀ ਫੌਜ ਨੂੰ ਵਰਤਾਓ, ਫਿਰ ਅਸੀਂ ਜਿਹੜਾ ਵਰਤਾਵਾਂਗੇ। ਭਾਈ ਚੜ੍ਹਤ ਸਿੰਘ ਦਾ ਸਤਿਕਾਰ ਕਰਦੇ ਆ। ਭਾਈ ਚੜ੍ਹਤ ਸਿੰਘ ਜੀ ਦੇ ਸੁਪੁੱਤਰ ਭਾਈ ਮਹਾਂ ਸਿੰਘ ਜੀ, ਭਾਈ ਮਹਾਂ ਸਿੰਘ ਜੀ ਦੇ ਸੁਪੁੱਤਰ ਮਹਾਰਾਜਾ ਰਣਜੀਤ ਸਿੰਘ ਜੀ। ਦਾਦਾ ਜੀ ਦੀ ਮਹਾਨ ਕਰਨੀ ਹੈ ਤਾਂ ਹੀ ਭਾਈ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਕਾਇਮ ਕੀਤਾ। ਗੁਰੂ ਕੇ ਸਿੰਘਾਂ ਨੇ 18ਵੀਂ ਸਦੀ ਦੇ ਵਿੱਚ ਉਹ ਬੂਟਾ ਲਾਉਣ ਵਾਸਤੇ ਮੁੱਢ ਬੰਨਿਆ ਹੈ, ਤਾਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਅਦ ਵਿੱਚ ਆ ਕੇ ਉਹ ਰਾਜ ਭਾਗ ਜਿਹੜਾ ਹੋਇਆ। ਇਸ ਤਰ੍ਹਾਂ ਸਾਧ ਸੰਗਤ ਜੀ, ਘੱਲੂਘਾਰੇ ਦੀ ਜਿਹੜੀ ਕਥਾ ਕੁਝ ਦਿਨਾਂ ਤੋਂ ਚੱਲ ਰਹੀ ਸੀ ਉਹ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਇੱਥੇ ਸਮਾਪਤ ਹੋ ਗਈ ਹੈ। ਆਪ ਜੀ ਨੂੰ ਬੜੀ ਯਾਰ ਬੇਨਤੀ ਕੀਤੀ ਹੈ ਵੀ ਇਹ ਜਿਹੜਾ ਘੱਲੂਘਾਰਾ ਹੋਇਆ ਮਲੇਰਕੋਟਲੇ ਤੋਂ 5-6 ਮੀਲ ਦੀ ਵਿੱਥ 'ਤੇ ਪਿੰਡ ਹੈ ਕੁੱਪਰ ਹੀੜਾ, ਉੱਥੇ ਸਿੰਘਾਂ ਦਾ ਜਿਹੜਾ ਵਹੀਰ ਸੀ, ਦਲ ਸੀ, ਟਿਕਾਣਾ ਕੀਤਾ ਸੀ, ਉੱਥੋਂ ਇੱਕ ਗੁਰਮਾ ਪਿੰਡ 4 ਮੀਲ ਦੀ ਵਿੱਥ 'ਤੇ, ਇੱਕ ਉੱਥੇ ਇੱਥੇ ਹੀ ਉਹ ਜੈਨ ਖਾਂ ਭੀਖਣ ਖਾਂ ਨਾਲ ਲੜਾਈ ਸ਼ੁਰੂ ਹੋ ਗਈ। ਅਹਿਮਦ ਸ਼ਾਹ ਆਇਆ, ਫਿਰ ਇੱਥੋਂ ਲੜਦੇ ਲੜਦੇ ਹੀ ਅੜ ਪਿੰਡਾਂ ਦੇ ਨਾਂ ਵਿੱਚ ਆਏ, ਗੈਲ ਪਿੰਡ, ਕੁਦਬੋ ਬਾਮਣੀ ਪਿੰਡ, ਇਹ ਪਿੰਡ ਪਾਰ ਕਰਦੇ ਕਰਦੇ ਸਿੰਘਾਂ ਦਾ ਪੜਾਅ ਸੀ ਬਰਨਾਲੇ ਵੱਲ, ਮਾਲਵੇ ਵੱਲ ਨਿਕਲਣਾ। ਇੱਥੋਂ ਤੱਕ ਲੜਦਿਆਂ ਲੜਦਿਆਂ 25-30 ਮੀਲ ਦੇ ਵਿੱਚ ਜਾਂ 40-45 ਕਿਲੋਮੀਟਰ ਕਹਿ ਲਓ ਵੀ ਉਹਦੇ ਵਿੱਚ ਲੋਥਾਂ ਹੀ ਲੋਥਾਂ ਜਿਹੜੀਆਂ ਪਈਆਂ ਸਨ। ਅਤੇ ਉੱਥੋਂ ਲੜਦੇ ਲੜਦੇ ਸਿੰਘ ਜਦੋਂ ਅਹਿਮਦ ਸ਼ਾਹ ਦੀ ਫੌਜ ਢਿੱਲੀ ਪੈ ਗਈ, ਇਹਨਾਂ ਨੂੰ ਰਾਤ ਪੈ ਤਕਾਲਾਂ ਪਈਆਂ, ਕੁਤਬੋ ਬਾਮਣੀ ਪਿੰਡ ਪਹੁੰਚੇ ਸੀ, ਫਿਰ ਰਾਤ ਪੈ ਗਈ, ਅਹਿਮਦ ਸ਼ਾਹ ਨੇ ਉੱਥੇ ਪੜਾਅ ਕਰ ਲਿਆ। ਗੁਰੂ ਕੀ ਸਿੰਘ ਗਾਂ ਕੋਟ ਕਪੂਰੇ, ਆ ਗਾਂ ਦੀ ਗਾਂ ਜਿਹੜੇ ਨਿਕਲਦੇ ਨਿਕਲ ਗਏ। ਇਸ ਤਰ੍ਹਾਂ ਸਿੰਘਾਂ ਦੇ ਉਹ ਦਿਨ ਬੜਾ ਜਿਹੜਾ ਭਿਆਨਕ ਆਇਆ ਸੀ, ਜਿਹਦੀ ਜਿਹੜੀ ਵਿਦਵਾਨਾਂ ਨੇ ਉਹ ਤਰੀਕ ਦੱਸੀ ਹੋਈ 5 ਫਰਵਰੀ 1762 ਸਨ। ਅਤੇ ਫਰਵਰੀ ਦੇ ਵਿੱਚ ਵੀ ਉਂਝ ਧੁੱਪ ਅਤੇ ਬਥੇਰੀ ਲੱਗ ਜਾਂਦੀ ਹੈ, ਕੰਮ ਕਰੀਏ ਤਾਂ ਠੰਡ ਵਿੱਚ ਵੀ ਗਰਮੀ ਹੈ। ਇਸ ਤਰ੍ਹਾਂ ਮੌਸਮ ਦੇ ਵਿਚਾਰ ਦੇ ਨਾਲ ਕਿ ਜਿਵੇਂ ਧੁੱਪ ਦਾ ਜ਼ਿਕਰ ਆਉਂਦਾ, ਪਾਣੀ ਦਾ ਜ਼ਿਕਰ ਆਉਂਦਾ, ਕਈ ਵਿਦਵਾਨਾਂ ਨੇ ਉਹ ਆਸੇ ਪਾਸੇ ਥੋੜ੍ਹਾ ਮੰਨਿਆ ਵੀ ਹੋਰ ਸਮੇਂ ਦੇ ਵਿੱਚ ਘੱਲੂਘਾਰਾ ਹੋਇਆ ਸੀ। ਜਿਸ ਤਰ੍ਹਾਂ ਵੀ ਹੋਇਆ ਉਹ ਘੱਲੂਘਾਰਾ ਹੋਇਆ ਸੀ। ਸਾਧ ਸੰਗਤ ਜੀ, ਜਿਹਦਾ ਦਿਨ ਅੱਜ ਉਹ ਸਥਾਨ 'ਤੇ ਮਨਾਇਆ ਜਾਂਦਾ, ਮਲੇਰਕੋਟਲੇ ਦੇ ਕੋਲ ਹੀ ਉਹ ਥਾਂ ਬਣਿਆ ਹੋਇਆ, ਸਥਾਨ ਬੜਾ ਸੁੰਦਰ, ਉੱਥੇ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਨੇ ਹੋਇਆ। ਪਹਿਲਾਂ ਜਿਹੜਾ ਘੱਲੂਘਾਰਾ ਹੋਇਆ ਗੁਰਦਾਸਪੁਰ ਹੋਇਆ, ਉਹਦਾ ਨਾਮ ਛੋਟਾ ਘੱਲੂਘਾਰਾ, ਪਹਿਲਾਂ ਉਹਦਾ ਨਾਮ ਵੱਡਾ ਘੱਲੂਘਾਰਾ ਸੀ। ਜਦੋਂ ਇੱਥੇ ਹੋ ਗਿਆ 30,000 ਸ਼ਹੀਦੀਆਂ ਹੋਈਆਂ ਇੱਕੇ ਦਿਨ ਦੇ ਵਿੱਚ ਹੀ, ਇਹਦਾ ਨਾਮ ਵੱਡਾ ਘੱਲੂਘਾਰਾ ਪੈ ਗਿਆ, ਜਿਹਦਾ ਅਰਥ ਹੁੰਦਾ ਵੀ ਵੱਡੀ ਤਬਾਹੀ। ਇਹ ਵੱਡੀ ਤਬਾਹੀ ਹੋਈ, ਸਿੰਘਾਂ ਦੇ ਬੜੇ ਪਰਿਵਾਰ ਅਤੇ ਉਹ ਸਿੰਘ ਸ਼ਹੀਦ ਹੋਏ, ਪੰਥ ਨੂੰ ਬੜਾ ਘਾਟਾ ਪਿਆ। ਆਉਣ ਵਾਲੇ ਸਮੇਂ ਦੇ ਪੂਰਨੇ ਪਾ ਕੇ ਗੁਰੂ ਕੇ ਸਿੰਘ ਗਏ, ਉਹ ਪ੍ਰਸੰਗ ਆਪ ਨੇ ਸਰਵਣ ਕੀਤੇ ਹੈ। ਸੋ ਸਾਧ ਸੰਗਤ ਜੀ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਚੌਂ ਪਈ ਸਭ ਖਾਲਸੇ ਮੈਂ ਆਦਰ ਪਾਵੈ, ਲਗੈ ਦੀਵਾਨ ਤੈ ਪਹਿਲੋਂ ਬੁਲਾਵੈ, ਲੈ ਸਲਾਹੀ ਤੋਂ ਟਿੱਤ ਵਰਤਾਵੈ, ਨਜ਼ਰਾਨਾ ਉਸੇ ਪਹਿਲੋਂ ਪਹੁੰਚਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਮਣਹਾਰ, ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋਮੇ, ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰੱਖ ਹੋਈਐ ਭਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤੇ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਕਥਾ ਨਿਤਾ ਵਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ